சத்துக்கு வெள்ளி இல்லால் அலசியம் கருத்து பிடித்து கந்து பரப்புல கல போலுக்கும் சோப திரித்து பசந்து
வாழ்க்கை குருஜிக்கா சந்தா வாழ்க்கை குருஜிக்கு சந்தே பரம் சத்கார் ਲੋਕ ਦੇ ਰਾਖੇ ਦੀਨ ਦੁਨੀਆ ਦੇ ਮਾਲਕ ਦਸਾਂ ਪਾਤਸ਼ਾਹੀਆਂ ਕੇ ਆਤਮਕ ਸਰੂਪ ਸਾਹਿਬਾਨ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਡੇ ਭਾਗ ਆਪ ਗੁਰਮੁਖ ਪਿਆਰਿਆਂ ਦੇ ਜਿਨ੍ਹਾਂ ਆਪਣੇ ਨਿੱਤ ਦੇ ਨਿਯਮ ਅਨੁਸਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰੀਆਂ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਜੁੜ ਬੈਠੇ ਇੱਥੇ ਮਿਲ ਬੈਠਣਾ ਖਾਲਸਾ ਵਾਖਦੇ ਨੇ ਆਪਾ ਖੋਏ ਜੋਈ ਗੁਰ ਚਰਨ ਸ਼ਰਨ ਪਾਵੈ ਮੁਖ ਪਦਵੀ ਨਾ ਤੁਰ ਬਿਲ ਲਾਤਕ ਹੈ। ਜਿਹੜੇ ਆਪਾਂ ਭਾਵ ਮੈਂ ਮੇਰੀ ਨੂੰ ਦੂਰ ਕਰਕੇ ਗੁਰਦੇਵ ਮਾਲਕ ਜੀ ਦੇ ਚਰਨਾਂ ਵਿੱਚ ਜੁੜ ਬੈਠਦੇ ਨੇ ਨਾ, ਪਾਵੈ ਮੋਖ ਪਦਵੀ, ਉਹਨੂੰ ਮੋਕਸ਼ ਪ੍ਰਾਪਤ ਹੁੰਦੀ ਹੈ। ਦੁਨੀਆਂ ਦੇ ਬੰਧਨ ਸੰਸਾਰ ਦੇ ਬੰਧਨਾਂ ਤੋਂ ਉਹ ਆਤਮਾ ਆਜ਼ਾਦ ਹੋ ਜਾਂਦੀ। ਨਾਤੁਰ ਬਿਲ ਲਾਤਕ ਹੈ, ਜਿਹੜੇ ਵਿਖਾਉਣੇ ਨੇ ਸਤ ਸੰਗਤ ਤੋਂ, ਗੁਰੂ ਕੀ ਵਡਿਆਈ ਤੋਂ, ਗੁਰਚਰਨਾਂ ਵਿੱਚੋਂ ਉਹ ਵਿਰਲਾਪ ਕਰਦੇ ਸਨ। ਨਹੀਂ ਤਾਂ ਭਾਈ ਰੋਣਾ ਕੁਰਲਾਉਣਾ ਹੀ ਪੱਲੇ ਪੈਣਾ ਹੈ। ਜੇ ਮਾਲਕ ਦੇ ਚਰਨ ਪ੍ਰਾਪਤ ਹੋਣਗੇ ਤੇ ਸੁੱਖ ਆਨੰਦ ਦੀ ਪ੍ਰਾਪਤੀ ਹੋਵੇਗੀ। ਘਰ ਵਿੱਚ, ਸੰਸਾਰ, ਸਮਾਜ ਦੇ ਵਿੱਚ ਬਹੁਤ ਵੱਡਾ ਉੱਚਾ ਰੁਤਬਾ ਪ੍ਰਾਪਤ ਹੋਵੇਗਾ। ਧੰਨ ਜਨ ਨੇ ਜਿਹੜੇ ਮਹਾਰਾਜ ਦੇ ਚਰਨਾਂ ਵਿੱਚ ਜੁੜ ਕਰ ਆਪਣਾ ਜੀਵਨ ਸਫਲਾ ਆਪ ਜੀ ਸਿਖਾਰਥਾ ਕਰ ਰਹੇ ਹੋ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਿਆਰਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਬਹੁਤ ਪਿਆਰੇ ਪ੍ਰਕਰਨ ਚੱਲ ਰਹੇ ਸਨ। ਪਿਤਾ ਮਹਿਤਾ ਕਾਲੂ ਜੀ ਜਿਨ੍ਹਾਂ ਨੂੰ ਆਪਣੇ ਸਹਿਬ ਸਪੁੱਤਰ ਪ੍ਰਤੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਤੀ ਅੰਦਰ ਚਿੰਤਾ ਲੱਗੀ, ਚੁੱਪ ਕਰ ਰਹਿੰਦੇ ਨੇ, ਕੋਈ ਕਾਰੋਬਾਰ ਨਹੀਂ ਕਰਦੇ। ਇੱਕ ਦਿਨ ਗੋਦ ਵਿੱਚ ਲੈ ਕਰਕੇ ਬਹੁਤ ਪਿਆਰ ਤੋਂ ਮਸਤਕ ਨੂੰ ਚੁੰਮਿਆ ਤੇ ਪਿਆਰ ਸਹਿਤ ਆਖਿਆ ਕਿ ਆਪਾਂ ਨੂੰ ਕੋਈ ਕਾਰ ਕਰਨੀ ਚਾਹੀਦੀ ਹੈ। ਘਰ ਵਿੱਚ ਮੱਝਾਂ ਗਊਆਂ ਨੇ। ਪਿਤਾ ਮਹਿਤਾ ਕਾਲੂ ਜੀ ਆਖਦੇ ਪੁੱਤਰ ਇਹਨਾਂ ਨੂੰ ਨੌਕਰ ਚਾਰਦੇ ਨੇ, ਜੇ ਆਪ ਆਪਾਂ ਆਪਣੇ ਘਰੇ ਕਰਮ ਕਰਾਂਗੇ ਤੇ ਸਾਡੇ ਇਹਨਾਂ ਗਊਆਂ ਮੱਝਾਂ ਵਿੱਚ ਵਾਧਾ ਹੋਵੇਗਾ, ਦੁੱਧ ਵਧੇਗਾ। ਮਹਾਰਾਜ ਨੇ ਸੱਤ ਕਰਕੇ ਬਚਨ ਮੰਨੇ ਕਿ ਪਿਤਾ ਜੀ ਅੰਮ੍ਰਿਤ ਵੇਲਾ ਕੱਲ ਦਿਨ ਚੜ੍ਹੇਗਾ ਤੇ ਤੁਹਾਡੇ ਹੁਕਮ ਵਿੱਚ ਮੈਂ ਇਹ ਕਾਰ ਜ਼ਰੂਰ ਕਰਾਂਗਾ। ਰਾਤ ਬਤੀਤ ਹੋਈ, ਦਿਨ ਚੜ੍ਹਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮੱਝਾਂ ਨੂੰ ਚਰਾਉਣ ਵਾਸਤੇ ਜੰਗਲਾਂ ਵਿੱਚ ਲੈ ਗਏ। ਸਾਰਾ ਦਿਨ ਚਰੀਆਂ, ਸੰਧਿਆ ਕਾਲ ਹੋਇਆ, ਵਾਪਸ ਪਰਤੇ ਨੇ। ਪਿਤਾ ਜੀ ਵੇਖ ਕਰ ਬਹੁਤ ਹੀ ਆਨੰਦ ਪ੍ਰਸੰਨ ਹੋਏ। ਦੂਜਾ ਦਿਨ ਚੜ੍ਹਿਆ, ਆਪ ਪਿਤਾ ਮਹਿਤਾ ਕਾਲੂ ਜੀ ਨੇ ਆਵਾਜ਼ ਮਾਰੀ ਤੇ ਉਸੇ ਵੇਲੇ ਸਤਿਗੁਰੂ ਪਾਤਸ਼ਾਹ ਜੀ ਮੱਝਾਂ ਚਰਾਉਣ ਵਾਸਤੇ ਜੰਗਲ ਵਿੱਚ ਬਾਹਰ ਚਲੇ ਗਏ। ਅੱਜ ਇੱਕ ਕੌਤਕ ਘਟਿਆ। ਮਹਾਰਾਜ ਨੇ ਇੱਕ ਖੇਤ ਦੀ ਵਾੜ ਖੋਲੀ ਤੇ ਮੱਝਾਂ ਗਊਆਂ ਜਿਹੜੀਆਂ ਸਨ ਉਹ ਖੇਤ ਵਿੱਚ ਵਾੜ ਦਿੱਤੀਆਂ, ਆਪ ਵਿਸ਼ਰਾਮ ਕਰਨ ਲੱਗ ਪਏ। खेत उजाड दिता जिमीदार आके जो काफी दिन चढ़िया उस वक्त वेख्या के रोवे कुरलावे उदियां आवाजां सुनकर साहब जी जागे कोल आए जिमीदार नूं आखिया भाई जिहड़ा नुकसान हो गया कर ਉਹ ਭਾਈ ਹੁਣ ਮਿਲ ਤੇ ਨਹੀਂ ਸਕਦਾ ਤੇਰੇ ਭਾਗਾਂ ਵਿੱਚ ਇੰਨਾ ਕੁ ਲਿਖਿਆ ਸੀ ਮਾਲਕ ਨੇ ਹੁਣ ਤੂੰ ਬਾਅਦ ਵਿਗਾੜ ਝਗੜਾ ਨਾ ਕਰ ਪਰ ਮੰਨਿਆ ਨਾ ਕਹਿਣ ਲੱਗਾ ਮੈਂ ਖਰਜ਼ਾਨਾ ਲਵਾਂਗਾ ਰਾਏ ਬੁਲਾਰ ਜੀ ਕੋਲ ਪਹੁੰਚ ਗਏ ਇਸ ਤਰ੍ਹਾਂ ਰਾਏ ਬੁਲਾਰ ਕੋਲ ਜਾ ਕੇ ਦੁਖਾਈ ਲਾਈ ਕਿ ਬਾਦਸ਼ਾਹ ਤੁਹਾਡੇ ਰਾਜ ਭਾਗ ਵਿੱਚ ਇਸ ਤਰ੍ਹਾਂ ਮੇਰਾ ਖੇਤ ਉਜਾੜਿਆ ਗਿਆ ਜੇ ਪ੍ਰਜਾ ਦੁਖੀ ਰਹਿ ਗਈ ਤੇ ਤੁਹਾਡਾ ਰਾਜ ਭਾਗ ਕਿਵੇਂ ਚੱਲੇਗਾ ਰਾਏ ਬੁਲਾਰ ਕਠੋਰ ਬਚਨ ਬੋਲਿਆ ਜਦੋਂ ਇਸ ਤਰ੍ਹਾਂ ਦੇ ਬਚਨ ਬੋਲਣ ਲੱਗਾ ਸੇਵਾਦਾਰ ਜਿਹੜੇ ਅਹਲਕਾਰ ਉਹਨਾਂ ਆਖਿਆ ਭਾਈ ਇੱਥੇ ਰੱਬ ਦੀ ਬੰਦਗੀ ਵਿੱਚ ਹਰ ਸਮੇਂ ਲੀਨ ਰਹਿੰਦੇ ਨੇ ਜੇ ਕੁੱਝ ਕਹਿਣਾ ਹੈ ਤੇ ਪਿਤਾ ਮਹਿਤਾ ਕਾਲੂ ਜੀ ਨੂੰ ਆਖੋ ਪਿਤਾ ਮਹਿਤਾ ਕਾਲੂ ਜੀ ਨੂੰ ਬੁਲਾਇਆ ਗਿਆ ਉਸ ਵਕਤ ਜਦੋਂ ਇਹ ਸਾਰੀ ਘਟਨਾ ਕੋਈ ਕਾਫੀ ਬਾਦ ਵਿਵਾਦ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਝਗੜਾ ਕਾਹਦਾ ਕਹਿ ਉਹ ਜ਼ਿਮੀਦਾਰ ਆਖਦਾ ਮੇਰੀ ਸਾਰੀ ਖੇਤੀ ਉਜੜ ਗਈ ਤੁਸੀਂ ਝਗੜਾ ਪੁੱਛਦੇ ਹੋ ਮਹਾਰਾਜ ਜੀ ਕਹਿਣ ਲੱਗੇ ਕੋਈ ਖੇਤੀ ਨਹੀਂ ਉਜੜੀ ਤੇਰੇ ਖੇਤ ਤੇ ਹਰੇ ਭਰੇ ਨੇ ਜਿਮੀਦਾਰ ਕਹਿ ਮੇਰਾ ਫਸਲ ਤਬਾਹ ਹੋ ਗਿਆ ਕਹਿ ਰਾਏ ਬੁਲਾਰ ਦੇ ਕੋਲ ਦੋ ਗੱਲਾਂ ਆ ਗਈਆਂ ਇੱਕ ਸੇਵਾਦਾਰ ਨੂੰ ਭੇਜ ਕੇ ਖੇਤ ਵੇਖਿਆ ਉਸੇ ਤਰ੍ਹਾਂ ਕਰਿਆ ਭਰਿਆ ਖੇਤ ਕਹਿ ਸੋ ਫਿਰ ਜਿਮੀਦਾਰ ਵੀ ਉਸੇ ਤਰ੍ਹਾਂ ਜਾ ਕੇ ਵੇਖਿਆ ਬਹੁਤ ਹੀ ਸ਼ਰਮਸ਼ਾਰ ਹੋਇਆ ਸੇਵਾਦਾਰ ਨੇ ਕਿਹਾ ਰਾਏ ਬੁਲਾਰ ਜੀ ਇਹ ਜਿਮੀਦਾਰ ਸਜ਼ਾ ਦੇ ਯੋਗ ਕਹਿ ਉਹ ਇਸ ਤਰ੍ਹਾਂ ਮੇਰੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਵਧੀ ਬਹੁਤ ਹੀ ਜਸ ਹੋਇਆ ਰਾਏ ਬੁਲਾਰ ਨੇ ਵੀ ਖਿਮਾ ਮੰਗੀ ਜਿਮੀਦਾਰ ਉੱਚੀ ਧੌਣ ਕਰਕੇ ਕੋਈ ਬੋਲ ਨਾ ਬੋਲ ਸਕਿਆ ਪਿਤਾ ਜੀ ਬਹੁਤ ਹੀ ਪਿਆਰ ਸਹਿਤ ਮੇਰੇ ਸਾਹਿਬ ਨੂੰ ਆਪਣੇ ਘਰ ਲੈ ਗਏ ਇਹ ਵਚਨ ਆਪ ਜੀ ਸਰਵਨ ਕਰਦਾ ਸੋ ਅਗਲਿਆਂ ਪ੍ਰਕਰਨਾਂ ਨਾਲ ਜੁੜੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਗੁਰ ਇਤਿਹਾਸ ਨਾਲ ਜੁੜਦੇ ਹਾਂ ਪਿਆਰ ਸਹਿਤ ਆਖੀਏ ਸਤਨਾਮ
ਗੁਰੂ ਸਾਹਿਬ ਜੀਓ
ਸਤਨਾਮ
ਗੁਰੂ ਸਾਹਿਬ ਜੀਓ ਦੋਹੇਰਾ ਸਤਿਗੁਰ ਲੀਲਾ ਲਲਤੀਓ ਕਰਤ ਬ੍ਰਿੰਦ ਜਗ ਕੰਤ
ਐਸੀ ਮੇਰੇ ਪਾਤਸ਼ਾਹ ਜੀ ਦੀ ਲੀਲਾ ਸੁੰਦਰ ਕਹਿ ਐਸੀ ਕਿ ਜਿਵੇਂ ਪਰਮੇਸ਼ਰ ਦੀ ਇਹ ਬਨਸਪਤੀ ਬਹੁਤ ਹੀ ਸੁੰਦਰ ਜਗ ਦੇ ਵਿੱਚ ਜਾਖਰ ਹੈ ਐਸੀ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਸੁੰਦਰ ਵਡਿਆਈ ਏ
ਪਰ ਫੁੱਲਤ ਕੱਲ ਫੁੱਲ ਤੋਂ ਸ਼ੋਭਤ ਰਿਤੂ ਬਸੰਤ
ਬਸੰਤ ਰੁੱਤ ਵਿੱਚ ਜਿਵੇਂ ਬਨਸਪਤੀ ਬਹੁਤ ਹੀ ਪ੍ਰਫੁੱਲਤ ਹੁੰਦੀ ਹੈ ਬਹੁਤ ਹੀ ਫੁੱਲਾਂ ਤੇ ਫਲਾਂ ਸਹਿਤ ਹਰੀ ਭਰੀ ਹੋ ਜਾਂਦੀ ਏ
ਜੋ ਪਈ ਸੁੰਦਰ ਮਿਰਦਲ ਸਦਲ ਤਰੂ ਰਾਜੇ
ਤੇ ਫਿਰ ਬਹੁਤ ਹੀ ਸੁੰਦਰ ਤੇ ਮ੍ਰਿਦੁਲ ਜਿਹੜੇ ਚਾਰ ਸੁਪੇਰੇ ਦਰਖਤ ਉਹ ਹਰੇ ਭਰੇ ਤੇ ਫਲਾਂ ਦੇ ਨਾਲ ਫਲਾਂ ਸਹਿਤ ਹੁੰਦੇ ਹਨ
ਵਰਨ ਵਰਨ ਵਰ ਉਪਮਾ ਛਾਜੇ
ਬਹੁਤ ਹੀ ਤਰ੍ਹਾਂ ਤਰ੍ਹਾਂ ਦੀ ਜੋ ਉਪਮਾ ਉਹ ਸਾਰੀ ਬਨਸਪਤੀ ਦੀ ਬਣਦੀ ਹੈ ਰੁੱਖ ਹਰੇ ਭਰੇ ਫੁੱਲਾਂ ਸਹਿਤ ਫਲਾਂ ਸਹਿਤ ਬਹੁਤ ਹੀ ਸ਼ੋਭਨੀਕ ਲੱਗਦੇ ਹਨ
ਜਨ ਬਸੰਤ ਨਿਜ ਸੈਨ ਸ਼ਿੰਗਾਰੇ
ਲੱਗ ਰਿਹਾ ਹੁੰਦਾ ਕਿ ਜਿਵੇਂ ਬਸੰਤ ਰੁੱਤ ਨੇ ਆਪਣੀ ਸੋਹਣੀ ਸੈਨਾ ਨੂੰ ਸ਼ਿੰਗਾਰਿਆ ਹੋਵੇ
ਕੀਰਤਨ ਜੇ ਬਿਰਹੀ ਨਰ ਨਾਰੇ
ਐਸਾ ਮਨ ਨੂੰ ਭਾਉਣ ਵਾਲਾ ਐਸਾ ਦ੍ਰਿਸ਼ ਵਾਤਾਵਰਨ ਬਣ ਜਾਂਦਾ ਹੈ ਕਿ ਜਿਵੇਂ ਵਿਛੜਿਆ ਹੋਇਆ ਨੂੰ ਕੋਈ ਸੁੱਖ ਮਿਲ ਜਾਏ ਜਿਹੜੇ ਜਿਹਨਾਂ ਨੂੰ ਵਿਛੋੜਾ ਪਿਆ ਹੋਇਆ, ਜਿਵੇਂ ਬਸੰਤ ਰੁੱਤ ਆਉਣ ਤੇ ਫਰਿਆਵਲਤਾ ਆ ਗਈ ਰੁੱਖਾਂ ਵਿੱਚ, ਕੁਮਲਾਏ ਕੋਈ ਰੁੱਖਾਂ ਨੂੰ ਭਰੇ ਭਰੇ ਸੁੱਖ ਮਿਲੇ।
ਜਿਵੇਂ
ਚੀਚਰੇ ਤੋਂ ਸਾਰੇ ਪੱਤਰ ਜਿਹੜੇ ਸਨ ਉਹ ਲੈ ਗਏ ਸਨ,
ਫੁੱਲੇ ਫੁੱਲ ਲਾਲ ਫਲ ਬਣਦੇ,
ਪਰ ਜਿਹਨੂੰ ਬਹੁਤ ਹੀ ਸੋਹਣੇ ਫੁੱਲ ਫਲ ਲੱਗਦੇ ਨੇ ਉਹ ਕਿਵੇਂ ਫੁੱਲਾਂ ਤੇ ਪੱਤਿਆਂ ਤੋਂ ਰਹਿਤ ਹੋ ਗਿਆ ਸੀ।
ਅੰਬਰ ਮੋਰ ਬਿਗ ਆਨੰਦ ਜਸ,
ਪਰ ਜਿਸ ਵਕਤ ਇਹ ਸੁੰਦਰ ਸੁਖ ਆਨੰਦ ਮਿਲਿਆ ਤੇ ਘਰੇ ਭਰੇ ਹੋ ਗਏ, ਫਿਰ ਅੰਬਾਂ ਦੇ ਰੁੱਖ ਨੇ ਉਹਨਾਂ ਤੇ ਮੋਰ ਜਿਹੜੇ ਨੇ ਉਹ ਬੈਠਦੇ ਨੇ ਆਨੰਦ ਪ੍ਰਾਪਤ ਕਰਦੇ ਹਨ। ਬਹੁਤ ਹੀ ਪਿਆਰ ਸਹਿਤ ਕੋਇਲਾਂ ਜਿਹੜੀਆਂ ਨੇ ਉਹ ਉੱਚੀ ਫੂਕ ਵਿੱਚ ਬਹੁਤ ਉੱਚਾ ਫੂਕਦੀਆਂ ਹਨ।
ਜਨਮ ਬਸੰਤ ਕੀ ਦੇਤ ਦੁਹਾਏ,
ਇਹ ਜਿਵੇਂ ਮੋਰ ਤੇ ਇਹ ਕੋਇਲਾਂ ਜਿਹੜੀਆਂ ਨੇ ਇਹ ਇਸ ਤਰ੍ਹਾਂ ਉੱਚੀ ਉੱਚੀ ਆਵਾਜ਼ਾਂ ਲਾ ਰਹੀਆਂ ਨੇ ਜਿਵੇਂ ਬਸੰਤ ਦੀ ਦੁਹਾਈ ਦੇਣ ਰਹੀਆਂ ਹੋਣ ਤੇ ਭਾਈ ਬਸੰਤ ਰੁੱਤ ਆ ਗਈ ਕਹਿ। ਇਸ ਤਰ੍ਹਾਂ ਦਾ ਸੁੰਦਰ ਦ੍ਰਿਸ਼ ਇਹ ਜਿਹੜੇ ਪੰਛੀ ਨੇ ਜਾਗ ਵਿੱਚ ਜਾਪਕਰ ਕਰਦੇ ਨੇ,
ਪੁਸ਼ਪਨ ਕੀ ਮਕਰੰਦ ਨਿਹਾਰੇ,
ਫਿਰ ਵੇਖੋ ਜਿਹੜੇ ਫੁੱਲ ਨੇ ਉਹਨਾਂ ਦੇ ਉੱਤੇ ਭਵਰੇ ਗੂੰਜਦੇ ਕੰਨ।
ਜਨ ਬਸੰਤ ਨ੍ਰਿਪ ਆਗੇ ਬੀਨਾ,
ਉਹ ਐਸਾ ਜਿਹੜਾ ਹੈ ਨਾ ਜਿਵੇਂ ਬਹੁਤ ਹੀ ਕਹਿ ਲਓ ਕਿ ਇਸ ਬਸੰਤ ਰਾਜੇ ਦੇ ਅੱਗੇ ਬਸੰਤ ਇੱਕ ਰਾਜਾ ਬਣਿਆ ਤੇ ਬਹੁਤ ਪ੍ਰਕਾਰ ਤੋਂ ਇਹਦੇ ਅੱਗੇ ਭਵਰੇ ਤੇ ਹੋਰ ਕਈ ਪ੍ਰਕਾਰ ਦੇ ਗੂੰਜਾਂ ਪਾ ਰਹੇ।
ਗਾਏ ਬਜਾਵੇਂ ਗੁਨੀ ਪਰਬੀਨਾ,
ਇਸ ਤਰ੍ਹਾਂ ਬਸੰਤ ਰੁੱਤ ਰਾਜਾ ਬਣਿਆ ਤੇ ਇਹਦੇ ਸਮਕਸ਼ ਜਿਵੇਂ ਇਹ ਮੋਰ ਤੇ ਕੋਇਲਾਂ ਜਿਹੜੀਆਂ ਨੇ ਇਹ ਜਿਵੇਂ ਗਾਉਣ ਵਜਾਉਣ ਦਾ ਕਾਰਜ ਕਰ ਰਹੇ ਕੌਣ।
ਅਸਬਿਤ ਜੈ ਬਨ ਬਦ ਜਬ ਧਾਰੇ, ਵਿਚਰਤ ਤੈ ਨਾਨਕ ਸੁਖ ਕਾਰੇ,
ਉਹ ਐਸੇ ਵੱਡੀ ਬਖਸ਼ ਦੇ ਵਿੱਚ ਚਾਰ ਸਵੇਰੇ ਜੋ ਸੁਖ ਨਿਧਾਨ ਵਾਤਾਵਰਨ ਬਣਿਆ ਕਾ ਕਰਿਆ ਭਰਿਆ ਇਸ ਘਰੇ ਭਰੇ ਐਸੇ ਦ੍ਰਿਸ਼ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਦੇ ਦਾਤੇ ਸਤਿਗੁਰਾਂ ਦੀ ਐਸੀ ਭਾਰੀ ਛੱਪ ਪਈ ਏ।
ਮਾਤਰ ਸਾਜ ਵਿਖੇ ਗੁਣ ਐਨਾ, ਚਾਰੇ ਤਾਂ ਮਹਿਕ ਪੁਨ ਦੀਨਾ,
ਸਾਖ ਦਾ ਮਕੀਨਾ ਕਹਿ ਤੇ ਇਸ ਮਕੀਨੇ ਵਿੱਚ ਸੁਖਕਾਰੀ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਪਸ਼ੂਆਂ ਨੂੰ ਮੱਝਾਂ ਨੂੰ ਚਾਰਦੇ ਕੰਨ।
ਮਿਲਦਿਲ ਹਰ ਤਜੇ ਤ੍ਰਿਣ ਨਵੀਨਾ, ਦੀਕ ਚਰਾਵੇਂ ਦਾਨੀ ਦੀਨਾ,
ਦੀਨਾਂ ਤੇ ਦਇਆ ਕਰਨ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ, ਜਿੱਥੇ ਮਹਾਰਾਜ ਸੋਹਣਾ ਹਰਾ ਭਰਾ ਘਾਹ ਵੇਖਦੇ ਨੇ ਉਸੇ ਮਹਾਰਾਜ ਆਪਣੀਆਂ ਮੱਝਾਂ ਨੂੰ ਚਰਾਉਂਦੇ ਹਨ।
ਜਬ ਬਾਦਰ ਜੁਗ ਜਾਮ ਬਿਉਤਾ, ਮਾਰ ਤੰਡ ਕੀ ਚੰਡ ਬਿਉਤਾ,
ਜਦੋਂ ਇਸ ਤਰ੍ਹਾਂ ਕਾਫੀ ਸਮਾਂ ਬਤੀਤ ਹੋਇਆ, ਦੋ ਪਹਿਰ ਦਾ ਸਮਾਂ ਲੰਘਿਆ ਤੇ ਉਸ ਵੇਲੇ ਮਾਰ ਤੰਡ ਜਿਹੜਾ ਸੂਰਜ ਕਾ ਇਹਦੀ ਤਿੱਖੀ ਰੋਸ਼ਨੀ ਬਹੁਤ ਤੇਜ ਪ੍ਰਤਾਪੇ ਦਾ ਵਧਿਆ,
ਸ਼ਰਮਤ ਕੱਚਕ ਹੋਏ ਕਰ ਅਲ ਖਾਏ, ਕਿਆਰਤ ਦੇਨ ਟਿਕੇ ਇੱਕ ਥਾਏ।
ਕਾਫੀ ਸਮੇਂ ਤੋਂ ਸਤਿਗੁਰ ਦੀ ਮੱਝਾਂ ਨੂੰ ਚਾਰ ਰਹਿ ਸਨ ਤੇ ਅੱਤ ਦੀ ਜਿਹੜੀ ਗਰਮੀ ਕਾ ਸੂਰਜ ਦੇ ਤੇਜ ਪ੍ਰਤਾਪ ਦੇ ਨਾਲ ਕਾਫੀ ਗਰਮੀ ਉਹ ਵੱਧ ਗਈ ਤੇ ਆਰਾਮ ਕਰਨ ਵਾਸਤੇ ਜਿਹੜੀਆਂ ਮੱਝਾਂ ਸਨ ਉਹ ਵੀ ਡਿੱਗ ਪਈਆਂ ਤੇ ਸਤਿਗੁਰ ਜੀ ਵਿਸ਼ਰਾਮ ਕਰਨ ਲੱਗੇ।
ਇੱਕ ਕਰ ਬਰ ਦਰਵਰ ਕੀ ਛਾਇਆ, ਸੈਨ ਕਰਨ ਹਿਤ ਚਿਤ ਬਿਰ ਮਾਇਆ,
ਵੇਖਿਆ ਸਤਿਗੁਰਾਂ ਨੇ ਇੱਕ ਰੁੱਖ ਬਹੁਤ ਹੀ ਕਰਿਆ ਭਰਿਆ ਜਿਹਦੀ ਬਹੁਤ ਹੀ ਪਿਆਰੀ ਛਾਇਆ ਕਹਿ, ਉਹਦੀ ਸੁੰਦਰ ਛਾਇਆ ਨੂੰ ਵੇਖ ਕਰਕੇ ਮਹਾਰਾਜ ਸੋਹਣੇ ਰੁੱਖ ਕੇ ਤਾਂ ਆਰਾਮ ਫੁਰਮਾਣ ਲੱਗੇ।
ਮੰਦ ਸੁਗੰਧ ਸੀਤ ਬੈ ਪੌਨਾ,
ਬਹੁਤ ਹੀ ਸੁੰਦਰ ਜਿਹੜੀ ਕਹਿ ਉਹ ਹਵਾ ਜਿਹੜੀ ਕਹਿ سگند سواجری کا او چل رہی کا
گدل سگل لیکن بچھونا
ایسے کرپالو داتا جی مردل جو میٹھے بولاں والے نے جنہاں دے بولاں نوں سن کر کے آنند تے سکھ پراپت ہوندا ہے سونا وشانا سادگورا ترتی تے وشایا
پر بسر بچھایو سویتا
پھر بہت ہی ایک چٹا بسر جڑا سا اونوں اوپر لے لیا سا
موڈ رہے پن کرپا نکیتا
کرپا نکیتا کرپا دے گھر گرو نانک صاحب مہاراج اس طرح سندر چٹا بسر لے کے ਸੋਹਣੇ ਰੁੱਖ ਦੇ ਖੇਤਾਂ ਮਹਾਰਾਜ ਠੰਡੀ ਛਾਵੇਂ ਆਰਾਮ ਕਰਨ ਲੱਗੇ
ਭਈ ਨੀਂਦ ਵਸ ਮੁੰਦਰਤ ਲੋਚਨ
ਕਿਰਪਾਲੂ ਦਾਤਾ ਜੀ ਭਏ ਨੀਂਦ ਵਸ ਨੀਂਦ ਦੇ ਵਸ ਹੋ ਗਏ ਤੇ ਨੇਤਰ ਸਤਿਗੁਰਾਂ ਨੇ ਬੰਦ ਕਰ ਲਏ
ਕਰਨਾ ਖਾਨ ਜੇ ਸੋਚ ਵਿਮੋਚਨ
ਐਸੇ ਕਿਰਪਾਲੂ ਦਾਤਾ ਜੋ ਕਿਰਪਾ ਦੇ ਘਰ ਨੇ ਤੇ ਸੋਚਾਂ ਨੂੰ ਖਰਨ ਵਾਲੇ ਸਨ ਸੋਚਾਂ ਦਾ ਵਿਨਾਸ਼ ਕਰ ਦੇਣ ਵਾਲੇ ਨੇ
ਜਦੋਂ ਇਸ
ਤਰ੍ਹਾਂ ਛੇ ਘੜੀਆਂ ਸਮਾਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁੱਤਿਆਂ ਬਤੀਤ ਹੋਇਆ
ਸਰਵਰ ਕੀ ਛਾਇਆ
ਪੁਣ ਰੁੱਖ ਦੀ ਜਿਹੜੀ ਸ਼ਾਨ ਸੀ ਨਾ ਉਹ ਪੁਣ ਪਹਿਲਾਂ ਛਾਵੇਂ ਆਰਾਮ ਕਰ ਰਹੇ ਸਨ ਪੁਣ ਰੁੱਖ ਦੀ ਸ਼ਾਨ ਆਪਣਾ ਰੁੱਖ ਜਿਹੜਾ ਬਦਲ ਲਿਆ ਇੱਕ ਪਾਸੇ ਹੋ ਗਈ
ਪੱਛਮ ਦਿਸ਼ਾ ਤਰਨ ਬੋ ਜਾਵਾ
ਪੱਛਮ ਦਿਸ਼ਾ ਵਾਲੇ ਪਾਸੇ ਜਿਹੜੀ ਸੀ ਨਾ ਉਹ ਹਵਾ ਕਹਿ ਲੋ ਇਸ ਤਰ੍ਹਾਂ ਚਲੀ ਗਈ
ਮੁਖ ਪੰਚੇ ਪਰਾਤਵ ਆਵਾ
ਸੋਹਣੇ ਸੁੰਦਰ ਸਰੂਪ ਮੁਖ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੂਰਜ ਦੀ ਤਪਸ਼ ਜਿਹੜੀ ਇਹ ਆ ਪਈ
ਵੇਦਨ ਬਿੰਦ ਬੂੰਦ ਮਕਰੰਦਾ
ਤੇ ਇਸ ਤਰ੍ਹਾਂ ਮੇਰੇ ਸਾਹਿਬ ਸਤਿਗੁਰ ਦੇ ਮੁਖ ਦੇ ਉੱਤੇ ਜਿਹੜਾ ਨਾ ਉਹ ਮੁਰਕਾ ਆਉਣ ਲੱਗਾ
ਰਾਜਿਤ ਜਿਵ ਪਾਤਨ ਹਰ ਬਿੰਦਾ
ਉਹ ਇਸ ਤਰ੍ਹਾਂ ਜਿਵੇਂ ਕਮਲ ਫੁੱਲ ਉੱਤੇ ਨਾ ਜਿਵੇਂ ਕਹਿ ਲਓ ਕਿ ਖਿੜਦਾ ਹੈ ਤੇ ਛੋਟੀਆਂ ਛੋਟੀਆਂ ਕਣੀਆਂ ਉੱਪਰ ਪੈਂਦੀਆਂ ਸਨ
ਜਦੋਂ ਚੰਦਰਮਾ ਮੰਡਲ ਮਾਈ
ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਚੰਦਰਮਾ ਮੰਡਲ ਦੇ ਵਿੱਚੋਂ
ਸ਼ਰਵਤ ਪਿਉਤ ਦੁਆਏ
ਇਸ ਤਰ੍ਹਾਂ ਜਿਹੜਾ ਜਿਵੇਂ ਚੰਦਰਮਾ ਮੰਡਲ ਦੇ ਵਿੱਚੋਂ ਜਿਵੇਂ ਬੂੰਦਾ ਅੰਮ੍ਰਿਤ ਦੀਆਂ ਡਿੱਗ ਰਹੀਆਂ ਪਾਉਣ
ਸ਼ੇਖ ਨਾਗ ਲੱਗ ਸੈਨ ਮਿਲਾਕ
ਇਸ ਤਰ੍ਹਾਂ ਸ਼ੇਖ ਨਾਗ ਨੇ ਵੇਖਿਆ ਕਿ ਕੈਸਾ ਭਾਰੀ ਦ੍ਰਿਸ਼ ਝਲਕ ਰਿਹਾ ਹੈ ਇਹ ਵੀ ਇੱਕ ਬਹੁਤ ਵੱਡਾ ਕੌਤਕ ਹੈ ਉਹ ਇਸ ਸਾਰੇ ਪਾਤਕ ਨੂੰ ਵੇਖ ਕਰ
ਆਪ ਤੋਂ ਖੱਪਿਓ ਇਉਰ ਸਾਤੇ
ਉਹਦੇ ਮਨ ਵਿੱਚ ਵਿਚਾਰ ਆਈ ਕਿ ਐਸੇ ਕਿਰਪਾਲੂ ਦਾਤਾ ਜੀ ਜੇ ਰੁੱਖ ਨੇ ਆਪਣੀ ਛਾਂ ਇੱਕ ਪਾਸੇ ਕਰ ਲਈਏ ਕਿਉਂ ਨਾ ਹੋਵੇ ਕਿ ਮੈਂ ਐਸੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਤੇ ਆਪਣਾ ਫਨ ਫਲਾਰ ਕੇ ਛਾਂ ਕਰਾਂ
ਇਸ ਵਰਨ ਗੁਰੂ ਦੁਗਦ ਨਵੀਨਾ ਸਰ ਦੂਸਰ ਤਨ ਆਵ ਪਰ ਬਿਨਾ
ਇਸ ਨਾਗ ਨੇ ਆਪਣਾ ਸਫੈਦ ਜਿਹੜਾ ਹੈ ਨਾ ਜਿਵੇਂ ਗਊ ਜਿਹੜੀ ਇਹਨਾਂ ਸਫੈਦ ਹੁੰਦੀ ਹੈ ਇਸ ਤਰ੍ਹਾਂ ਆਪਣਾ ਦੂਜਾ ਸਰੂਪ ਧਾਰਨ ਕੀਤਾ ਤੇ ਸਫੈਦ ਬਨੀਅਰ ਨਾਗ ਦੇ ਰੂਪ ਵਿੱਚ ਪ੍ਰਗਟ ਹੋਇਆ
ਸੁੰਦਰ ਸੁਖ ਮੰਦਰ ਕੋ ਦੇਖੇ
ਆਪਣਾ ਦੂਜਾ ਸਰੂਪ ਸ਼ੇਖ ਨਾਗ ਨੇ ਧਾਰਨ ਕੀਤਾ ਸਫੈਦ ਰੰਗ ਦਾ ਤੇ ਸੁੰਦਰ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੁੰਦਰ ਮੁਖ ਦੇ ਸੁੰਦਰ ਸਰੂਪ ਦੇ ਦਰਸ਼ਨ ਕੀਤੇ ਸਨ ਤੇ ਜਾ ਕਰਕੇ ਮਹਾਰਾਜ ਜੀ ਦੀਆਂ ਤਿੰਨ ਪਰਿਕਰਮਾ ਕੀਤੀਆਂ
ਕੀਨ ਬੰਦਨਾ ਪ੍ਰੀਤ ਵਿਖੇ ਬੋਰੋ ਤੀਨ ਪ੍ਰਦਚਨਾ ਦੀਨੀ ਇਸ ਦਿਸ਼ਾ ਦੇ ਇਸ ਸਿੱਧ ਕੀਨੇ
ਉਹ ਇਸ ਤਰ੍ਹਾਂ ਬਹੁਤ ਹੀ ਪਿਆਰ ਸਹਿਤ ਤਿੰਨ ਪ੍ਰਕਰਮਾ ਕਰਕੇ ਤੇ ਬਹੁਤ ਹੀ ਪਿਆਰ ਸਹਿਤ ਮੱਥਾ ਟੇਕਿਆ ਪਿਆਰ ਸਹਿਤ ਜਿਹੜੀ ਆਪਣੇ ਪਨ ਦੀ ਜਿਹੜੀ ਛਾਂ ਹੈ ਨਾ ਹਨ ਨੂੰ ਉੱਪਰ ਕੀਤਾ ਇਸ ਤਰ੍ਹਾਂ ਸਫੈਦ ਤੇ ਜਿਵੇਂ ਗੰਗਾ ਦਾ ਜਲ ਹੋਵੇ।
ਇਸ ਛਾਂ ਕੋ ਫਨ ਵਿਸਤਾਰਾ
ਤੇ ਇਸ ਤਰ੍ਹਾਂ ਛਾਂ ਵਾਸਤੇ ਛਾਂ ਕਰਨ ਵਾਸਤੇ ਆਪਣਾ ਜਿਹੜਾ ਫਨ ਹੈ ਉਹ ਸ਼ੇਖਨਾਥ ਨੇ ਉਹਦਾ ਵਿਸਤਾਰ ਕੀਤਾ ਹੈ।
ਅਬ ਉਜਲ ਜਿਵੇਂ ਸੁਰਸਰੀ ਧਾਰਾ
ਉਹ ਇਸ ਤਰ੍ਹਾਂ ਇਹਦਾ ਸੁੰਦਰ ਸਰੂਪ ਦੇ ਬਾਹਰੀ ਦਿਖ ਕਰਕੇ ਜਿਵੇਂ ਗੰਗਾ ਦੀ ਧਾਰਾ ਹੋਵੇ।
ਜੋ ਫਨ ਅਬ ਸ਼ੋਭਾ ਪਾਏ ਕਿਦੋਂ ਸਿੰਧ ਦੀ ਰਹਿਣ ਮਨਾਏ।
ਉਹ ਇਸ ਤਰ੍ਹਾਂ ਆਪਣੇ ਫਨ ਦਾ ਉੱਚਾ ਵਿਸਤਾਰ ਕੀਤਾ ਤੇ ਬਹੁਤ ਹੀ ਸ਼ੋਭਾ ਪਾ ਰਿਹਾ ਕਹਿ ਕਿ ਜਿਵੇਂ ਕਹਿ ਲੋ ਕਿਦੋਂ ਸਿੰਧ ਦੀ ਸੈਨ ਬਣਾਈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸਮੁੰਦਰ ਦੇ ਵਿੱਚ ਜਿਵੇਂ ਇਹ ਕਈ ਜੀਆਂ ਤੇ ਛਾਂ ਕਰਦਾ ਕਹਿ ਆਪਣਾ ਫਨ ਫੁਲਾਰਦਾ ਕਹਿ ਇਸ ਤਰ੍ਹਾਂ ਦੀ ਭਾਰੀ ਸ਼ੋਭਾ ਬਣੀ।
ਸਭ ਸਰੀਰ ਪਰ ਜਿਸ ਦੀ ਛਾਇਆ
ਸਾਰੇ ਸਰੀਰ ਤੇ ਇਸ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਆਪਣੀ ਫਨ ਦੇ ਨਾਲ ਛਾਂ ਕੀਤੀ ਏ।
ਜੜ ਦਾ ਫਿਰ ਮੈਂ ਨੈਕ ਡੁਲਾਵਾ
ਇਸ ਤਰ੍ਹਾਂ ਜੜ ਸਹਿਤ ਹੋ ਗਿਆ ਰਤਾ ਭਰ ਵੀ ਤੇ ਡੋਲਿਆ ਨਹੀਂ ਇਸ ਤਰ੍ਹਾਂ ਸਥਿਰ ਖੜੇ ਹੋ ਕੇ ਇਹਨੇ ਛਾਂ ਕੀਤੀ।
ਅਸਬਿਲ ਕਿੰਚਿਤ ਕਾਲ ਬਤੀਤਾ
ਬਹੁਤ ਸਮਾਂ ਇਸ ਤਰ੍ਹਾਂ ਛਾਂ ਕੀਤਿਆਂ ਹੋਇਆ ਬਤੀਤ ਹੋ ਗਿਆ।
ਛਾਂ ਅਸ ਹਰਕਤ ਜੀਤਾ
ਬਹੁਤ ਹੀ ਅੰਦਰ ਆਨੰਦ ਪ੍ਰਸੰਨਤ ਹੈ ਮਾਲਕ ਦਾ ਸੁਖ ਮਾਣ ਰਿਹਾ ਕਹਿ ਦਾਦੇ ਦੇ ਚਰਨਾਂ ਦਾ ਪਿਆਰ ਮਾਣ ਰਿਹਾ ਜਿਵੇਂ ਸਮਗਰ ਸੁਖ ਜਿਹੜੇ ਨੇ ਨਾ ਦੁਨੀਆਂ ਦੇ ਉਹ ਪ੍ਰਾਪਤ ਹੋ ਗਏ ਕੌਣ ਐਸਾ ਮਹਾਰਾਜ ਦੇ ਚਰਨਾਂ ਵਿੱਚ ਜੁੜ ਕਰਕੇ ਇਹ ਸੇਵਾ ਕਰਕੇ ਸੁਖ ਮਿਲਿਆ ਪੈ। ਸੋ ਗੁਰ ਪਿਆਰਿਓ ਬਾਣੀ ਵਿੱਚ ਵੀ ਆਪਾਂ ਬਚਨ ਪੜ੍ਹਨੇ ਆ ਹਰ ਵਿਸਰਤ ਸਦਾ ਖੁਆਰੀ ਕਿ ਜਿਹਨੂੰ ਮਾਲਕ ਦਾ ਨਾਮ ਵਿਸਰ ਜਾਂਦਾ ਨਾ ਉਹ ਖੁਆਰ ਹੁੰਦਾ ਕਹਿ ਮਾਲਕ ਦਾ ਨਾਮ ਭੁੱਲ ਜਾਵੇ ਤੇ ਜਿਹੜਾ ਬੰਦਗੀ ਤੋਂ ਬਿਨਾਂ ਹੈ ਨਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਫ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਕਲਾ ਗੋਖਾਰੀ ਉਹਦਾ ਜੀਵਨ ਸੱਪ ਵਰਗਾ ਜਿਹਨੇ ਸੱਪ ਵਿੱਚ ਜ਼ਹਿਰ ਭਰੀ ਹੁੰਦੀ ਜਿਹੜਾ ਨਾਮ ਬੰਦਗੀ ਤੋਂ ਬਿਨਾਂ ਆਪਣਾ ਜੀਵਨ ਬਤੀਤ ਕਰੇ। ਸੋ ਗੁਰ ਪਿਆਰਿਓ ਇਹ ਤੇ ਇਹ ਸ਼ੇਖ ਨਾਗ ਵੀ ਆਪਣਾ ਭਲਾ ਚਾਹ ਰਿਹਾ ਹੈ ਕਿ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਮੈਨੂੰ ਸੁੱਖ ਮਿਲੇ। ਸੋ ਗੁਰ ਪਿਆਰਿਓ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਤੇ ਸੁੰਦਰ ਸਰੂਪ ਮਿਲਿਆ ਤੇ ਆਪਣਾ ਜੀਵਨ ਜਿਹੜਾ ਨਾ ਉਹ ਬੰਦਗੀ ਤੋਂ ਬਿਨਾਂ ਨਾ ਬਿਤਾਈਏ। ਦੁਨੀਆਂ ਦੇ ਲੱਖਾਂ ਰਾਜ ਭਾਗ ਮਾਣ ਲਾਵਾਂਗੇ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲਾ ਗੋ ਖਾਰੀ ਇੱਕ ਦਿਨ ਬੰਦਾ ਇਹ ਤੋਂ ਖਾਰ ਕੇ ਚਲਾ ਜਾਵੇਗਾ ਪਰ ਜਿਹੜਾ ਸਮਾਂ ਮਾਲਕ ਦੀ ਯਾਦ ਵਿੱਚ ਬਤੀਤ ਹੋ ਜਾਏ ਉਹ ਭਲਾ ਕਹਿ ਆਪਣੇ ਆਪਣਾ ਜੀਵਨ ਸਫਲਾ ਕਰ ਲਿਆ ਇਸ ਤਰ੍ਹਾਂ ਸੇਵਾ ਵਿੱਚ ਤਤਪਰ ਹੋਇਆ।
ਤਲਵੰਡੀ ਨੇ ਪਰਾਏ ਬੁਲਾਰੋ ਸੋ ਸਫੈਨ ਕਿਤ ਅੰਤ ਪਧਾਰੋ
ਜਦੋਂ ਇਸ ਤਰ੍ਹਾਂ ਦੀ ਸੇਵਾ ਕੀਤੀ ਤੇ ਤਲਵੰਡੀ ਦਾ ਰਾਜਾ ਰਾਏ ਬੁਲਾਰ ਉਹ ਆਪਣੀ ਸੈਨਾ ਸਹਿਤ ਬਹੁਤ ਹੀ ਹਰਕਤ ਪਿਆਰ ਸਹਿਤ ਕਿਸੇ ਪਾਸੇ ਜਾ ਰਿਹਾ ਸੀ
ਤੇ ਵੇਲਾ ਤੈਂ ਚੱਲ ਕਰ ਆਵਾ
ਰਾਏ ਬੁਲਾਰ ਦੇ ਵੀ ਵੱਡੇ ਭਾਗ ਜਾਗੇ ਸਨ ਤੇ ਤਲਵੰਡੀ ਦਾ ਰਾਜਾ ਉਸ ਸਮੇਂ ਇਹ ਵੀ ਇਸ ਪਾਸੇ ਚੱਲ ਕਰਕੇ ਆਇਆ ਜਿੱਥੇ ਇਹ ਭਾਰੀ ਕੌਤਕ ਘਟ ਰਿਹਾ ਸੀ। ਸੋ ਇਸ ਤਰ੍ਹਾਂ ਉਸ ਵੇਲੇ ਚੱਲ ਕੇ ਆਇਆ ਜਿਹਦੇ ਵੱਡੇ ਭਾਗ ਜਾਗੇ ਸਨ
ਅਨੀ ਤੁਰੰਗਮ ਸੰਗ ਸਾਰੰਗਾ ਆਵੇ ਨਗਰੇ ਆਂਗੀ ਮੰਗਾ
ਬਹੁਤ ਹੀ ਸੈਣਾ ਦੇ ਨਾਲ ਆਪਣੀ ਨਾਲ ਰੰਗ ਵਿੱਚ ਭਿੱਜਿਆ ਹੋਇਆ ਆ ਰਿਹਾ ਹੈ ਤੇ ਨਾਲ ਜਿਹਦੇ ਬਹੁਤ ਹੀ ਸਿਪਾਹੀ ਅਹਿਲਕਾਰ ਸੈਣਾ ਵੀ ਆਈ ਹੈ।
ਦੇਖ ਨਾਗ ਕੋ ਕੀ ਅਨਮਾਨਾ
ਉਜਲ ਪਤ ਆਸਲ ਦੇ ਤਾਨਾ ਤੇ ਦੂਰ ਦੇਖ ਕਰਕੇ ਐਸਾ ਬਿਸਮਾਦ ਕੌਤਕ ਕੇ ਨਾਗ ਨੇ ਸੱਪ ਨੇ ਜਿਹੜੀ ਕਹਿ ਉਹ ਛਾਂ ਕੀਤੀ ਕੋਈ ਕਹਿ ਤੇ ਉੱਪਰ ਕਿਸੇ ਨੇ ਬਹੁਤ ਹੀ ਚਿੱਟਾ ਬਸਤਰ ਜਿਹੜਾ ਸਫੈਦ ਬਸਤਰ ਤਾਣਿਆ ਹੋਇਆ ਏ
ਸਰਵਰ ਕੀ ਛਾਇਆ ਬਰ ਤਿਆਗੇ ਪਤ ਉਤਨ ਕਿਉਂ ਭਾਨ ਰਾਗੇ
ਉਸ ਵਕਤ ਵੇਖਿਆ ਕਿ ਜਿਹੜੀ ਰੁੱਖ ਦੀ ਉਹ ਛਾਂ ਵੀ ਇੱਕ ਪਾਸੇ ਕੋਈ ਪਈ ਕਹਿ ਤੇ ਫਿਰ ਇਹ ਬਸਤਰ ਕਿਉਂ ਆਪਣੇ ਉੱਪਰ ਲਿਆ ਹੋਇਆ ਕਹਿ ਇਸ ਤਰ੍ਹਾਂ ਬਹੁਤ ਹੀ ਵਿਚਲਿਤ ਹੋਇਆ ਕਿ ਰੁੱਖ ਦੀ ਛਾਂ ਨਹੀਂ ਪਰ ਫਿਰ ਵੀ ਉੱਪਰ ਆਪਣੇ ਬਸਤਰ ਲਿਆ ਹੋਇਆ ਏ
ਅਸ ਵਿਚਾਰ ਕਰਤਿਓ ਡਿੱਗ ਆਵਾ ਰਸਨਾ ਫਰਕਤ ਮੁਖ ਦੇ ਜਿਟਾਵਾ
ਐਸਾ ਵਿਚਾਰ ਕਰਦਾ ਹੋਇਆ ਰਾਏ ਬੁਲਾਰ ਕੁਝ ਨੇੜੇ ਆਇਆ ਤੇ ਵੇਖਿਆ ਕਿ ਸ਼ੇਖ ਨਾਗ ਦੀ ਜਿਹੜੀ ਰਸਨਾ ਜਿਹੜੀ ਜੀਵ ਉਹ ਫੜਕ ਰਹੀ ਆ ਸਾ ਦ੍ਰਿਸ਼ ਇਹਨੇ ਵੇਖਿਆ
ਭੋਗੀ ਲੱਖ ਵੱਡ ਭੋਗਾ ਕਾਰਾ ਕਰ ਉਚੇ ਆਯੁਤ ਵਿਸਾਰਾ
ਉਸ ਵਕਤ ਵੇਖ ਕਰਕੇ ਕਿ ਇਸ ਸੱਪ ਦਾ ਬਹੁਤ ਹੀ ਵੱਡਾ ਵਿਸਾਰਕ ਹੈ ਵੇਖਿਆ ਨੇੜੇ ਆ ਕਰਕੇ ਕਿ ਵੇਖੋ ਭਾਈ ਕੈਸਾ ਇਹ ਕੌਤਕ ਕੱਢਿਆ ਕਹਿ ਸੱਪ ਨੇ ਆਪਣਾ ਜਿਹੜਾ ਕਰ ਫਨ ਪਸਾਰਿਆ ਕੋਇਆ ਏ
ਰਾਏ ਵਿਚਾਰ ਪੁਰ ਪਰਦਾਇਆ ਬਾਰਕ ਮਰਿਓ ਤਪਨ ਨੰਗ ਖਾਇਆ
ਉਹ ਇਸ ਤਰ੍ਹਾਂ ਰਾਏ ਗੁਲਾਰ ਨੇ ਨਾ ਆਪਣੇ ਕਿਰਦੇ ਵਿੱਚ ਵਿਚਾਰ ਕੀਤੀ ਕਹਿਣ ਲੱਗਾ ਜਾਣ ਤੇ ਇਹ ਜਿਹੜਾ ਬੱਚਾ ਕਹਿਣਾ ਇਹ ਕੋਈ ਜੀ ਮਰਿਆ ਹੋਇਆ ਕਹਿ ਤੇ ਕਹਿਣ ਲੱਗਾ ਜੇ ਮਰਿਆ ਨਾ ਤੇ ਫਿਰ ਐਸਾ ਲੱਗਦਾ ਕਿ ਇਹ ਕੋਈ ਰੱਬ ਦਾ ਹੀ ਪਿਆਰਾ ਹੋਵੇਗਾ ਕੋਈ ਪੈਗੰਬਰ ਹੋਵੇਗਾ
ਜੀ ਜੀਵਤ ਏਕੋ ਅਵਤਾਰਾ ਸਰਬ ਸੇਵ ਜੈ ਸੇਵਾ ਕਰੇ
ਸੋ ਇਸ ਤਰ੍ਹਾਂ ਇਹਨੇ ਮਨ ਵਿੱਚ ਅਨੁਮਾਨ ਲਾਇਆ ਕਿ ਕੋਈ ਵੱਡੇ ਅਵਤਾਰ ਇਹ ਕੋਈ ਪ੍ਰਮਾਤਮਾ ਦੇ ਕੀ ਪੈਗੰਬਰ ਹੋਣਗੇ ਜਿਨ੍ਹਾਂ ਦੇ ਉੱਤੇ ਇਹ ਸ਼ੇਖ ਨਾਗ ਨੇ ਜਿਹਨੇ ਆਪਣਾ ਸਫੈਦ ਰੰਗ ਸਾਰਾ ਬਾਹਰੋਂ ਸਫੈਦ ਰੰਗ ਦਾ ਜੋ ਐਸੇ ਮਾਲਕ ਦੀ ਸੇਵਾ ਵਿੱਚ ਲੱਗਾ ਏ
ਹਿਰਨ ਹਿੱਤ ਪ੍ਰਿਤ ਨਿਕਟ ਪਠਾਇਆ
ਸੋ ਇਸ ਤਰ੍ਹਾਂ ਵੇਖਣ ਵਾਸਤੇ ਨਾ ਆਪਣੇ ਇੱਕ ਸੇਵਾਦਾਰ ਨੂੰ ਰਾਏ ਬੁਲਾਰ ਜੀ ਨੇ ਨੇੜੇ ਭੇਜਿਆ
ਸਭ ਜੀ ਮਗ ਪਾਤਾਲ ਸਿਧਾਇਆ
ਉਸੇ ਵਕਤ ਨਾ ਫਿਰ ਇਹ ਜਿਹੜਾ ਸੱਪ ਸੀ ਨਾ ਇੱਕੋ ਵਾਰ ਪਤਾਲ ਦੇ ਵਿੱਚ ਤੇ ਧਰਤੀ ਵਿੱਚ ਜਾ ਛਿਪਿਆ
ਗੁਨਗਾ ਤੁਰ ਤੁਰੰਗਮ ਰਾਓ
ਤੇ ਉਸ ਵੇਲੇ ਰਾਏ ਬੁਲਾਰ ਨੇ ਵੀ ਆਪਣਾ ਜਿਹੜਾ ਘੋੜਾ ਅੱਗੇ ਕੀਤਾ ਏ
ਲੱਗਿਆ ਚਰਜ
ਜਦੋਂ ਇਸ ਤਰ੍ਹਾਂ ਨੇੜੇ ਹੋਇਆ ਨਾ ਰਾਜਾ ਆਪਣੇ ਘੋੜੇ ਦੇ ਉੱਪਰ ਤੇ ਘੋੜੇ ਦੇ ਪੈਰਾਂ ਦਾ ਖੜਾਕ ਹੋਇਆ ਖੁਰਾਂ ਦਾ
ਸੁਚੇਤ ਬਾਬੇ ਦੀ ਵਰਕ
ਔਰ ਗੁਰੂ ਨਾਨਕ ਦੇਵ ਮਹਾਰਾਜ ਉਸੇ ਵੇਲੇ ਸੁਚੇਤ ਹੋਏ ਜਾਗੇ ਸਨ
ਲੋਚਨ ਬਿਗਤੇ ਦਲ ਪੁੱਛ ਕਰਦੇ
ਇਸ ਤਰ੍ਹਾਂ ਕਮਲ ਨੇਤਰ ਜਿਹੜੇ ਨੇ ਮੇਰੇ ਸਾਹਿਬ ਜੀ ਦੇ ਉਹ ਖੁੱਲੇ ਸਨ
ਵਿਚਕ ਤਾਰੇ ਬਰਮਦ ਕਰਦੇ
ਇਸ ਤਰ੍ਹਾਂ ਕਹਿ ਲਓ ਬਹੁਤ ਹੀ ਭਾਰੀ ਮਿਤਕ ਤਾਰੇ ਜਿਵੇਂ ਰਾਤ ਦੇ ਵਿੱਚ ਤਾਰੇ ਜਿਹੜੇ ਨੇ ਉਹਨਾਂ ਦਾ ਪ੍ਰਕਾਸ਼ ਹੁੰਦਾ ਸਨ ਇਸ ਤਰ੍ਹਾਂ ਸੁੰਦਰ ਨੈਣ ਜਿਹੜੇ ਨੇ ਉਹ ਖੁੱਲੇ ਸਨ
ਇੱਕ ਅਰੁਣ ਅਧੇਰੀ ਉਰਾਈ ਹੀਰ ਪਟਨ ਕੀ ਸੰਗ ਸੁਆਏ
ਨੇੜੇ ਹੋ ਕਰਕੇ ਰਾਏ ਬੁਲਾਰ ਨੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ ਨਾਲ ਰਾਏ ਬੁਲਾਰ ਜੀ ਦੇ ਬਹੁਤ ਵੱਡੀ ਸੈਨਾ ਭਾਰਤ ਸਿਪਾਹੀਆਂ ਦੀ ਭੀੜ
ਸਿਰ ਨਿਵਾਏ ਕੀ ਇਹ ਬੰਧਨ ਜੋ ਕਲ ਮਲ ਕਲੀ ਕਾਲ ਨਿਕੰਦਨ
ਬਹੁਤ ਹੀ ਪਿਆਰ ਸਾਹਿਬ ਮੇਰੇ ਸਾਹਿਬ ਨੇ ਸਿਰ ਨਵਾਇਆ ਜਿਹੜੇ ਕਲਯੁਗ ਦੇ ਪਾਪਾਂ ਨੂੰ ਕੱਟਣ ਵਾਲੇ ਸਨ
ਗੁਰਪਾਲਕ ਦੁਸ਼ਟ ਉਤਰ ਤੁਰੰਗਾ ਪਰ ਬੰਧਨ ਕਰ ਸੰਗ ਉਮੰਗਾ। ਖੁਸ਼ੀ ਤੋਂ ਕੰਨਿਆ
ਤੇ ਬਹੁਤ ਹੀ ਪਿਆਰ ਸਹਿਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੁੰਦਰ ਮੱਥਾ ਰਾਏ ਗੁਲਾਰ ਜੀ ਨੇ ਚੁੰਮਿਆ।
ਸਾਦਰ ਸੋਨੀ ਜੀ ਭਰ ਕਰ ਕੰਨਿਆ
ਤੇ ਬਹੁਤ ਹੀ ਪਿਆਰ ਦੇ ਨਾਲ ਅਦਬ ਸਤਿਕਾਰ ਸਹਿਤ ਆਪਣੀ ਜੱਫੀ ਵਿੱਚ ਲੈ ਲਿਆ, ਘੁੱਟ ਕੇ ਮੇਰੇ ਸਤਿਗੁਰ ਨੂੰ ਆਪਣੇ ਗਲ ਲਾਇਆ।
ਪਾ ਅਧੀਨ ਮਨ ਕਰ ਬੋ ਭਾਉ ਜਾਣਿਓ ਇਹ ਅਵਤਾਰ ਪ੍ਰਭਾਉ।
ਰਾਏ ਗੁਲਾਰ ਨੇ ਬਹੁਤ ਹੀ ਆਪਣੇ ਮਨ ਵਿੱਚ ਪਿਆਰਾ ਜਾਣਿਆ ਕਿ ਇਹ ਤੇ ਪਰਮਾਤਮਾ ਦਾ ਕੀ ਸਰੂਪ ਕਨ।
ਬੋ ਨਮਨ ਕਵ ਕੀਨ ਡੁਲਾਉ ਫਿਰ ਕਰ ਸ਼ਰਧਾ ਤਾਂ ਬਿਨ ਰਾਉ।
ਫਿਰ ਕਦੇ ਵੀ ਆਪਣਾ ਜਿਹੜਾ ਮਨ ਇਹਨਾਂ ਰਾਏ ਗੁਲਾਰ ਨੇ ਡੁਲਾਇਆ ਨਹੀਂ, ਇਹ ਕੌਤਕ ਵੇਖ ਕੇ ਨਾ ਸਥਿਰ ਸ਼ਰਧਾ ਜਿਹੜੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬਣ ਗਈ। ਇਸ ਦਿਨ ਤੋਂ ਐਸੀਆਂ ਬਖਸ਼ਿਸ਼ਾਂ ਪਈਆਂ।
ਪਰਮੇਸ਼ਰ ਸਮਝਾਨ ਸੁਜਾਨਾ ਮਨ ਕਰ ਬੰਦਾ ਪਦ ਰਾਜਾਨਾ।
ਸਾਨੂੰ ਗੁਰੂ ਨਾਨਕ ਮਹਾਰਾਜ ਜੀ ਨੂੰ ਪਰਮੇਸ਼ਰ ਸਮਾਨ ਜਾਣਿਆ ਕਿ ਇਹ ਉਸ ਕਰਤਾ ਪੁਰਖ ਦਾ ਹੀ ਸਰੂਪ ਨੇ ਤੇ ਉਸ ਦਿਨ ਤੋਂ ਮਨ ਕਰ ਬੰਦਾ ਤੇ ਮਨ ਕਰਕੇ ਨਾ ਮਹਾਰਾਜ ਜੀ ਦੇ ਚਰਨ ਕਮਲਾ ਪਾ ਸਰ ਜੋਈਆਂ ਕਰਦਾ
ਏ। ਕੰਤ ਪਰਿਪੂਰਨ ਪ੍ਰੇਮਾ
ਇਹਦਾ ਗਲਾ ਰੁਕ ਗਿਆ ਐਸਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪ੍ਰੇਮਾ ਭਗਤੀ ਵਿੱਚ ਮਗਨ ਹੋਇਆ।
ਬੋਲ ਨਾ ਸਕਿਓ ਚਿੱਤ ਪਾਖੇ ਨਾ
ਐਸਾ ਇਹਦੇ ਮੁਖ ਵਿੱਚੋਂ ਬੋਲ ਨਹੀਂ ਆਉਂਦਾ। ਐਸੀ ਸਤਿਗੁਰਾਂ ਦੀ ਬਖਸ਼ਿਸ਼, ਐਸੀ ਭਾਰੀ ਕਿਰਪਾ ਹੋ ਗਈ, ਇਹਦੀ ਕਲਿਆਣਤਾ ਕੋਈ।
ਆਤੁਰੰਗ ਜਦ ਪੁਲਕ ਤਿਅੰਗਾ
ਉਹ ਫਿਰ ਆਪਣੇ ਘੋੜੇ ਤੇ ਚੜਿਆ ਕਹਿਜਦੇ ਰੋਮ ਜਿਹੜੇ ਨੇ ਆਪਸ ਵਿੱਚ ਐਸਾ ਆਨੰਦ ਆਇਆ ਕਹਿ ਅੰਦਰ ਜਿਹੜਾ ਕਹਿ ਇਹ ਆਨੰਦ ਸੰਭਾਲਿਆ ਨਹੀਂ ਜਾਂਦਾ।
ਬੈਠੀ ਸਦਨੇ ਸੰਗ ਉਮੰਗਾ
ਬਹੁਤ ਹੀ ਪਿਆਰ ਸਹਿਤ ਆਪਣੇ ਘਰ ਜਾ ਬੈਠਾ।
ਹਿਰਦੇ ਮਨੋਰਥ ਸਾਰ ਵਿਚਾਰੈ
ਆਪਣੇ ਘਰ ਜਾ ਕੇ ਰਾਏ ਗੁਲਾਰ ਜੀ ਮਨੋਰਥ ਮਨ ਦੇ ਵਿੱਚ ਤਤ ਦੀ ਵਿਚਾਰ ਕਰਦੇ ਕਨ।
ਇਹ ਮਮ ਭਾਵ ਬੰਧਨ ਨਿਰਵਾਰ
ਰਾਏ ਗੁਲਾਰ ਜੀ ਆਖਦੇ ਨੇ ਕਿ ਇਹ ਮੇਰੇ ਇਸ ਜਗਤ ਦੇ ਵਿੱਚੋਂ ਮੇਰੇ ਜਿਹੜੇ ਬੰਧਨ ਨੇ ਉਹਨਾਂ ਬੰਧਨਾਂ ਨੂੰ ਕੱਟ ਦੇਣਗੇ, ਮੇਰਾ ਭਲਾ ਕਰ ਦੇਣਗੇ, ਸੰਸਾਰ ਸਾਗਰ ਤੋਂ ਮੈਨੂੰ ਤਾਰ ਦੇਣਗੇ।
ਹੋਏ ਤਰਨ ਜਬ ਤਜ ਲੜਕਾਏ
ਉਹ ਜਦੋਂ ਇਹ ਭਾਵ ਜਵਾਨ ਹੋਣਗੇ ਉਸ ਵਕਤ
ਕਰੋ ਮੈਂ ਸਭ ਬਿਨ ਵਡਾਏ
ਉਸ ਵੇਲੇ ਮੈਂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦੋਈ ਬੇਨਤੀਆਂ ਕਰਾਂਗਾ।
ਜੋਗਨ ਕੋ ਦੁਰਲਭ ਹੈ ਜੋ
ਇੱਥੇ ਭਾਈ ਜੋਗੀਆਂ ਵਾਸਤੇ ਰਿਸ਼ੀਆਂ ਮੁਨੀਆਂ ਵਾਸਤੇ ਇੱਥੇ ਬਹੁਤ ਹੀ ਦੁਰਲਭ ਬਹੁ ਵੱਡੀ ਵਿਚਾਰ
ਕਰੇ ਪਰਮ ਪਦ ਮੁਝਕੋ ਦੋ।
ਜਿਵੇਂ ਜੋਗੀਆਂ ਤੇ ਰਿਸ਼ੀਆਂ ਮੁਨੀਆਂ ਨੂੰ ਕੋਈ ਵੱਡਾ ਰੁਤਬਾ ਮਿਲ ਜਾਂਦਾ ਨਾ, ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਨਾ, ਇਸ ਤਰ੍ਹਾਂ ਦਾ ਪਰਮ ਪਦ ਆਨੰਦ ਇਹ ਸਤਿਗੁਰੂ ਪਾਤਸ਼ਾਹ ਰਾਏ ਗੁਲਾਰ ਜੀ ਆਖ ਰਹੇ ਨੇ ਮੈਨੂੰ ਵੀ ਬਖਸ਼ਣਗੇ।
ਪੂਰਬ ਭਾਗ ਜਗਿਓ ਅੱਜ ਮੇਰਾ
ਮੇਰਾ ਤੇ ਕੋਈ ਪੂਰਬ ਦਾ ਭਾਗ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਮੇਰਾ ਕਿ ਕੋਈ ਪੂਰਬਲਾ ਕਰਮ ਜਾਗਿਆ ਏ
ਖੁਦਾ ਏ ਤਨ ਸਾਰ ਬਸੇਰਾ
ਕਿ ਆਪ ਖੁਦਾ ਨੇ ਪ੍ਰਮਾਤਮਾ ਨੇ ਨਾ ਸਤਿਗੁਰਾਂ ਨੇ ਕਿ ਮੇਰੇ ਇਸ ਨਗਰ ਦੇ ਵਿੱਚ ਆਪ ਆਉਣਾ ਕੀਤਾ ਏ।
ਬੋਲਣ ਮਿਲਨੇ ਕੋ ਫਲ ਜਤ
ਕਹਿ ਲੋ ਕਿ ਜਿਹੜਾ ਮੈਂ ਪਹਿਲਾਂ ਮਿਲਿਆ ਵਾਂ ਦਰਸ਼ਨ ਦਿਦਾਰੇ ਹੋਏ ਨੇ ਉਸੇ ਕਰਕੇ ਅਸੀਂ ਭਾਰੀ ਕਿਰਪਾ ਹੋ ਗਈ
ਕਹਿ ਸਕੇ ਦਾਦੂ।
ਇਸ ਤਰ੍ਹਾਂ ਜਿਹੜਾ ਸੁਖ ਆਨੰਦ ਹੈ ਨਾ ਇਹ ਵੇਦ ਕਦੇਵ ਵੀ ਜਿਹੜਾ ਨੇ ਨਾ ਉਹ ਐਸਾ ਜਸ ਕਹਿ ਨਹੀਂ ਸਕਦੇ ਕਿ ਜੈਸਾ ਫਲ ਮੈਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕਰ ਮਿਲਿਆ ਆਪਣਾ ਸੇਵਾਦਾਰ ਇੱਕ ਭੇਜਣਾ ਕੀਤਾ ਤੇ ਭੇਜ ਕਰਕੇ ਪਿਤਾ ਮਹਿਤਾ ਕਾਲੂ ਜੀ ਨੂੰ ਬੁਲਾਇਆ ਏ
ਘਰ ਆਦਰ ਨਿਜ ਨਿਕਟ ਬਿਠਾਇਓ
ਤੇ ਮੇਰੇ ਸਤਿਗੁਰ ਦਾ ਬਹੁਤ ਹੀ ਸਨਮਾਨ ਕੀਤਾ ਤੇ ਇਸ ਤਰ੍ਹਾਂ ਪਿਤਾ ਕਾਲੂ ਜੀ ਨੂੰ ਵੀ ਬਹੁਤ ਪਿਆਰ ਬਖਸ਼ਿਆ
ਘਰ ਆਦਰ ਨਿਜ ਨਿਕਟ
ਬਿਠਾਇਓ ਸੋ ਇਸ ਤਰ੍ਹਾਂ ਪਿਤਾ ਕਾਲੂ ਜੀ ਨੂੰ ਕੋਲ ਬੁਲਾਇਆ ਤੇ ਆਪਣੇ ਕੋਲ ਬਿਠਾਇਆ ਬਹੁਤ ਹੀ ਆਦਰ ਸਤਿਕਾਰ ਕੀਤਾ
ਨਿਜ ਸੁਧ ਕੋ ਸੁਧ ਜਾਣੈ ਨਾਈ ਆ ਅਵਤਾਰ
ਆਪਣੇ ਪੁੱਤਰ ਨੂੰ ਤੂੰ ਪੁੱਤਰ ਨਾ ਜਾਣ ਨਿਜ ਸੁਤ ਕੋ ਸੁਤ ਜਾਣੋ ਨਾਹੀ ਇਹ ਤੁਹਾਡੇ ਪੁੱਤਰ ਨੂੰ ਤੂੰ ਆਪਣੇ ਪੁੱਤਰ ਨੂੰ ਪੁੱਤਰ ਨਾ ਜਾਣ ਅਵਤਾਰ ਤੋਹੇ ਕਰਮਾ ਕੀ ਇਸਦੇ ਬਹੁਤ ਵੱਡੇ ਅਵਤਾਰ ਨੇ ਸੰਸਾਰ ਨੂੰ ਸੁਖ ਦੇਣ ਆਏ ਨੇ ਇਸਦੇ ਪਰਮਾਤਮਾ ਦਾ ਹੀ ਸਰੂਪ ਨੇ ਆਪ ਖੁਦਾ ਤੁਹਾਡੇ ਘਰ ਆਏ ਹਨ
ਜਾਗਿਓ ਕਰ ਭਾਗ ਜਗ ਤੇਰੋ ਪੰਥਮ ਸਰ ਕੋਰ ਨਾਇਰੋ
ਰਾਏ ਬੁਲਾਰ ਜੀ ਕਹਿ ਰਹੇ ਨੇ ਤੇਰੇ ਵਰਗਾ ਜਾਗਿਓ ਬ੍ਰਹਮ ਭਾਗ ਜਗ ਤੇਰੋ ਤੇਰਾ ਵੀ ਵੱਡਾ ਭਾਗ ਜਿਹੜਾ ਨਾ ਇਸ ਸੰਸਾਰ ਤੇ ਜਾਗਿਆ ਹੈ ਰਾਏ ਬੁਲਾਰ ਜੀ ਆਖਦੇ ਨੇ ਪਿਤਾ ਕਾਲੂ ਜੀ ਤੇਰੇ ਵਰਗਾ ਵੀ ਕੋਈ ਦੁਨੀਆਂ ਤੇ ਹੋਰ ਨਹੀਂ ਤੁਸੀਂ ਵੀ ਧਨ ਹੋ ਤੁਹਾਡਾ ਆਉਣਾ ਵੀ ਇਹ ਸੰਸਾਰ ਤੇ ਧਨ
ਹੈ ਅਵ ਹੀਲਨ ਨੇ ਤਿਨ ਕੋ ਕੀਜੈ
ਉਹ ਇਸ ਤਰ੍ਹਾਂ ਫਿਰ ਕਹਿ ਰਹੇ ਨੇ ਰਾਏ ਬੁਲਾਰ ਜੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਾ ਅਸਨ ਬਸਨ ਇਹਨਾਂ ਨੂੰ ਸੋਹਣਾ ਭੋਜਨ ਪਦਾਰਥ ਤੇ ਇਹਨਾਂ ਨੂੰ ਸੁੰਦਰ ਬਸਤਰ ਜਿਹੜੇ ਨੇ ਨਾ ਉਹ ਦਿਆ ਜੇ ਪਿਆਰ ਸਹਿਤ ਤੇ ਸਾਦਰ ਆਪਣੇ ਘਰ ਵਿੱਚ ਪਿਆਰ ਸਹਿਤ ਰੱਖਿਆ ਜੇ ਨਿਰਾਦਰ ਉਹ ਤੁਸੀਂ ਕਦਾ ਚਿਤ ਨਾ ਕਰਿਆ ਜੇ ਕਿ ਹਰ ਪ੍ਰਕਾਰ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਵਡਿਆਈ ਕਰਿਆ ਜੇ ਇਹ ਪਰਮੇਸ਼ਰ ਦਾ ਸਰੂਪ ਹਨ
ਦੁਰਬਚਨ ਨਾ ਭਾਖੋ ਪਰਮੇਸ਼ਰ ਸਭ ਸ਼ਰਧਾ ਰੱਖੋ
ਰਾਏ ਬੁਲਾਰ ਜੀ ਨੇ ਬਚਨ ਕਿਹਾ ਕਿ ਆਪਣਾ ਪੁੱਤਰ ਜਾਣ ਕੇ ਇਹਨਾਂ ਨੂੰ ਕੋਈ ਦੁਰਬਚਨ ਨਾ ਆਖਿਆ ਜੇ ਐਸਾ ਕੋਈ ਕਬੂਲ ਬਚਨ ਜਿਹੜਾ ਨਾ ਆਪਣੀ ਰਚਨਾ ਤੋਂ ਨਾ ਕਿਹਾ ਜੇ ਇਹਨਾਂ ਚ ਪ੍ਰੀਤ ਆਪਣੀ ਜਿਹੜੀ ਹੈ ਨਾ ਅੰਤਰੀਵ ਭਾਵ ਜੋ ਸ਼ਰਧਾ ਕਹਿ ਪਰਮੇਸ਼ਰ ਸਮ ਸਰਦਾ ਰੱਖੋ ਇਹਨਾਂ ਦੇ ਵਿੱਚ ਆਪਣੀ ਜਿਹੜੀ ਸ਼ਰਧਾ ਹੈ ਉਹ ਪਰਮੇਸ਼ਰ ਵਰਗੀ ਰੱਖਿਆ ਜੇ ਕਿ ਇਹ ਪਰਮਾਤਮਾ ਹੀ ਨੇ ਆਪ ਵਾਹਿਗੁਰੂ ਨਿਰੰਕਾਰ ਜੀ ਆਏ ਕੰਨ ਸੋ ਪੁੱਤਰ ਜਾਣ ਕੇ ਕਦੀ ਕੋਈ ਕਬੂਲ ਬਚਨ ਨਾ ਬੋਲਿਆ ਜੇ ਸ਼ਰਧਾ ਬਣਾਇਆ ਜੇ ਪਰਮੇਸ਼ਰ ਸਮ ਜਾਣਿਆ ਜੇ
ਹੁਣ ਬੁਲਾਰ ਕਾਲੂ ਕੇ ਸਾਤਾ ਕਈ ਸਰਬ ਕੀ ਸਭ ਵਿਦਗਾਤਾ
ਇਸ ਉਪਰੰਤ ਫਿਰ ਰਾਏ ਬੁਲਾਰ ਜੀ ਨੇ ਨਾ ਸਾਰੀ ਜਿਹੜੀ ਵਿਚਾਰ ਸੀ ਕਿ ਜਿਸ ਤਰ੍ਹਾਂ ਸੱਪ ਦਾ ਕੌਤਕ ਵੇਖਿਆ ਉਹ ਸਾਰੀ ਗਾਥਾ ਪਿਤਾ ਕਾਲੂ ਜੀ ਨੂੰ ਆਖੀ
ਆਤਮ ਤਵ ਕਹਿ ਕੇ ਕੀ ਛਾਇਆ ਹਮੇ ਹੀਰ ਨਿਜ ਦੇ ਦੁਰਾਇਆ
ਉਸ ਵਕਤ ਰਾਏ ਬੁਲਾਰ ਜੀ ਕਹਿਣ ਲੱਗੇ ਬਹੁਤ ਤਪਸ਼ ਪੈ ਰਹੀ ਸੀ ਤੇ ਜਿਹੜੀ ਰੁੱਖ ਦੀ ਸ਼ਾਨ ਸੀ ਉਹ ਵੀ ਪਲਟ ਗਈ ਸੀ ਅਸੀਂ ਵੇਖਿਆ ਇੱਕ ਸੱਪ ਨੇ ਛਾਂ ਕੀਤੀ ਪਰ ਸਾਨੂੰ ਵੇਖਦਿਆਂ ਉਹ ਵੀ ਅਲੋਪ ਹੋ ਗਿਆ।
ਕਰ ਕਾਲੂ ਕੈ ਭਲਾ ਜੋ ਹੋਏ ਸਜਾਨੀ ਜਾਏ ਕਲਾ ਜੋ।
ਇਹ ਸੁਣ ਕੇ ਪਿਤਾ ਮਹਿਤਾ ਕਾਲੂ ਜੀ ਕਹਿਣ ਲੱਗੇ, ਇਥੇ ਕੋਈ ਤੁਹਾਡੇ ਨਾਲ ਕਲਾ ਕੀ ਵਰਤੀ ਹੈ?
ਅੱਜ ਕਹਿ ਕੇ ਉਹ ਅਸ਼ਰਦਾ ਧਾਰੇ। ਮਾਇਆ ਮੋਹ ਪਰਬਲ ਜੇ ਧਾਰੇ।
ਇਹਨਾਂ ਦੇ ਮਨ ਵਿੱਚ ਮਾਇਆ ਦਾ ਬਹੁਤ ਹੀ ਪ੍ਰਬਲ ਜਿਹੜਾ ਜ਼ੋਰ ਇਹ ਪਿਆ ਹੋਇਆ ਏ।
ਜਿਉਂ ਜੋ ਕਰੈ ਜਿਉਂ ਪ੍ਰੇਰੈ ਨਿਯੰਤਾ, ਜਿਉਂ ਜੰਤੀ ਵਸ ਵਾਜੈ ਜੰਤਾ।
ਇਸ ਤਰ੍ਹਾਂ ਕੌਣ ਪਿਤਾ ਕਾਲੂ ਜੀ ਜਿਹੜੇ ਨੇ ਨਾ, ਜਿਵੇਂ ਸੰਸਾਰ ਦੁਨੀਆਂ ਜਿਵੇਂ ਪ੍ਰੇਰਿਤ ਕਹਿ ਲਓ, ਦੁਨੀਆਂ ਪ੍ਰੇਰਦੀ ਕਾ ਓਵੇਂ ਚੱਲ ਰਹੇ ਨੇ। ਇਹ ਤੇ ਇਸ ਤਰ੍ਹਾਂ ਹੈ ਜਿਵੇਂ ਵਾਜੇ ਵਾਜਾ ਵਜਾਉਣ ਵਾਲੇ ਦੇ ਵਸ ਵਿੱਚ ਵਾਜਾ ਹੁੰਦਾ ਨਾ, ਜਿਵੇਂ ਉਹ ਵਾਜੇ ਨੂੰ ਵਜਾਵੇ ਤੇ ਓਵੇਂ ਹੀ ਉਹਨੇ ਵਜਣਾ ਕਰ। ਹੁਣ ਪਿਤਾ ਕਾਲੂ ਜੀ ਮਾਇਆ ਦੇ ਵਸ ਕਨ
ਨਾਰ ਨਾਰ ਕੋ ਕਿਆ ਗੁਣ ਦੋਸ਼ੂ, ਇਹ ਪਰ ਕਿਆ ਪ੍ਰਸਾਦ ਕਿਆ ਰੋਂਦੋ।
ਪਰ ਪਿਆਰੇ ਹੋ, ਇਸ ਤਰ੍ਹਾਂ ਜਿਹੜੀ ਕਾਠ ਦੀ ਪੁਤਲੀ ਹੁੰਦੀ ਹੈ ਨਾ, ਉਹਦੇ ਤੇ ਕਾਹਦਾ ਆਪਾਂ ਦੋਸ਼ ਕਰਨਾ? ਉਹਦੇ ਤੇ ਕਹਿ ਲਓ ਕੀ ਉਹਦੇ ਤੇ ਖੁਸ਼ੀ ਤੇ ਕੀ ਉਹਦੇ ਤੇ ਗੁੱਸਾ ਕਰਨਾ? ਉਹ ਕਾਠ ਦੀ ਪੁਤਲੀ ਤੇ ਜਿਵੇਂ ਵਜਾਉਣ ਵਾਲੇ ਨੇ ਜਿਵੇਂ ਉਹਨੂੰ ਨਚਾਉਣਾ, ਉਹਨੇ ਤੇ ਉਸ ਤਰ੍ਹਾਂ ਹੀ ਨੱਚਣਾ।
ਸ੍ਰੀ ਨਾਨਕ ਅਨਸਾਰੀ ਮਾਇਆ, ਜਦ ਇੱਛਾ ਕਰੀ ਸਭ ਛਾਇਆ।
ਹੋਏ ਤੇ ਸਤਿਗੁਰ ਦੇ ਵਸ ਅਨੁਸਾਰ ਸਾਰੀ ਮਾਇਆ ਏ, ਜੈਸਾ ਮਹਾਰਾਜ ਜੀ ਚਾਹੁਣ ਉਸੇ ਤਰ੍ਹਾਂ ਦਾ ਹੀ ਇਹ ਬਾਹਰੀ ਸਰੂਪ ਬਾਹਰੀ ਦੁਨੀਆਂ ਨੂੰ ਬਣਾ ਦਿੰਦੇ ਸਨ।
ਹਰਮ ਆਏ ਹੋਰ ਹਰ ਕਿਸਮੇ ਤੂੰ ਕਰੈ ਹੇਤ ਦੇ ਦੀ ਕੁਲ ਕੇਤੂ।
ਬਹੁਤ ਹੀ ਪਿਆਰ ਸਹਿਤ ਬੇਦੀ ਕੁਲ ਕੇਤੂ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਘਰ ਆਏ ਸਨ ਤੇ ਬਹੁਤ ਹੀ ਪਿਆਰ ਸਹਿਤ ਜਿਹੜੇ ਸੁਖ ਆਨੰਦ ਨੇ ਬੇਦੀ ਕੁਲ ਕੇਤੂ ਸਤਿਗੁਰ ਜੀ ਕਰ ਰਹੇ ਨੇ।
ਕਛ ਪ੍ਰਸੰਤਾ ਸੁਰਬੀ ਪਿਆਰੇ, ਲਿਪ ਬੁਲਾਰ ਨੁਤ ਬੋਰੀ ਉਚਾਰੇ।
ਬਹੁਤ ਹੀ ਪ੍ਰਸੰਤਾ ਜਿਹੜੀ ਇਹਨਾਂ ਉਹ ਗਵਾਂ ਮੱਝਾਂ ਚਾਰ ਕਰਕੇ ਕੋਈ
ਬਹੁਤ ਵਡਿਆਈ ਜਿਹੜੀ ਉਹ ਰਾਏ ਬੁਲਾਰ ਨੇ ਕੀਤੀ ਪਾਲਾ।
ਇਸ ਕਰਕੇ ਰਾਏ ਬੁਲਾਰ ਵਡਿਆਈ ਤੇ ਬਹੁਤ ਹੀ ਜਿਹੜੇ ਪਿਤਾ ਮਹਿਤਾ ਕਾਲੂ ਜੀ ਨੇ ਉਹ ਵੀ ਮੇਰੇ ਕਿਰਪਾਲੂ ਜੀ ਦਾ ਬਹੁਤ ਮਾਣ ਸਨਮਾਨ ਕਰਨ ਲੱਗੇ।
ਦਿਨ ਤੇ ਚਲ ਮੰਦੀ ਪੁਰ ਮੈਂ ਮੇਨਾ ਕਰਤ ਭਏ ਘਰ ਘਰ ਮੈਂ।
ਅਸੀਂ ਜਿਹੜੀ ਵਡਿਆਈ ਇਹਨਾਂ ਰਾਏ ਬੁਲਾਰ ਨੇ ਜਿਹੜੀ ਇਹ ਸਾਰੀ ਘਟਨਾ ਹੋਰਾਂ ਨੂੰ ਵੀ ਦੱਸੀ ਤੇ ਘਰ ਘਰ ਦੇ ਵਿੱਚ ਉਪਮਾ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੋਣ ਲੱਗੀ।
ਕਹੇ ਪਰਤ ਪਰ ਮਿਲ ਨਰ ਨਾਰੇ, ਸਰ ਪਛਾਓ ਵਿਪ ਨੈਣ ਨਿਹਾਰੇ।
ਸਾਰੇ ਇਸਤਰੀਆਂ ਤੇ ਮਨੁੱਖ ਪਰਤ ਪਰ ਮਿਲ ਕੇ ਆਖਦੇ ਨੇ ਕਿ ਰਾਜੇ ਰਾਏ ਬੁਲਾਰ ਨੇ ਵੇਖਿਆ ਕਿ ਜਿਸ ਤਰ੍ਹਾਂ ਸੱਪ ਨੇ ਸਤਿਗੁਰਾਂ ਤੇ ਛਾਂ ਕੀਤੀ।
ਉਹ ਆਦਰ ਕਰ ਕਰ ਦਿਲ ਲਗਾਇਓ, ਸਦਨ ਆਨ ਜਦ ਬਦਨ ਅਲਾਇਓ।
ਬਹੁਤ ਪ੍ਰਕਾਰ ਤੋਂ ਆਪਣੇ ਫਿਰ ਗੱਲ ਲਾਇਆ ਕਰ ਤੇ ਆਪਣੇ ਘਰ ਵੀ ਮੇਰੇ ਸਤਿਗੁਰ ਦਾ ਬਹੁਤ ਭਾਰੀ ਜਪ ਕੀਤਾ।
ਕਲਾਵਾਨ ਕਾਲੂ ਸੁਧ ਕੋਏ, ਪ੍ਰਗਟ ਨਾ ਹੋ ਆਪਣ ਪੋਏ।
ਪਿਤਾ ਮਹਿਤਾ ਕਾਲੂ ਜੀ ਦੇ ਸਪੁੱਤਰ ਜਿਹੜੇ ਨੇ ਨਾ ਕਲਾਵਾਨ ਨੇ, ਪਰ ਆਪਣੇ ਆਪ ਨੂੰ ਅਲੋਪ ਹੀ ਰੱਖਦੇ ਨੇ, ਪ੍ਰਗਟ ਨਹੀਂ ਕਰਦੇ।
ਅੱਜ ਵੀ ਬੀਤੀ ਉਸ ਬਸੰਤਾ, ਚਾਰਤ ਸੁਰਬੀ ਕੀ ਜਗ ਕੰਤਾ।
ਇਸ ਪ੍ਰਕਾਰ ਇਹ ਬਸੰਤ ਰੁੱਤ ਬੀਤੀ ਕਰ ਤੇ ਜਗ ਦੇ ਸਵਾਮੀ ਸਤਿਗੁਰ ਜੀ ਆਪਣੀਆਂ ਜਿਹੜੀਆਂ ਨੇ ਨਾ ਜਗਤ ਦੇ ਦਾਤਾ ਜੀ ਬਹੁਤ ਪ੍ਰਕਾਰ ਤੋਂ ਮੱਝਾਂ ਨੂੰ ਚਾਰਦੇ ਕਨ।
ਹੁਣ ਗਰੀ ਖਮਰੀ ਤੁਕੀ ਨੋ ਜੋਰਾ, ਸਬਤ ਪਈ ਅੱਛੇ ਚੋਂ ਓਰਾ।
ਇਸ ਉਪਰੰਤ ਗਰੀ ਖਮ ਗਰਮੀ ਦੀ ਰੋਤਾਈ ਤੇ ਬਹੁਤ ਹੀ ਚਾਰ ਸੁਪੇਰ ਤੋਂ ਇਹਨੇ ਆਪਣਾ ਜੋਰ ਪਾਇਆ।
ਤਪੈਰ ਦਾ ਜਿਉ ਮੱਥਰ ਧਾਰੀ, ਕਿਉਂ ਤਪ ਗਈ ਧੂਮ ਕਾ ਤਾਰੇ।
ਜਿਵੇਂ ਈਰਖਾ ਵਾਲੇ ਬੰਦੇ ਦਾ ਸਿਰ ਦਾ ਤਪਦਾ ਨਾ, ਉਸੇ ਤਰ੍ਹਾਂ ਧਰਤੀ ਸਾਰੀ ਤਪ ਗਈ।
ਬਹਿਤ ਜ਼ੋਰ ਤੋਂ ਤਪਤ ਜ਼ਮੀਰਾ, ਜੋਤਾ ਪੈ ਨਰ ਨਾਰ ਦਰੀਰਾ।
ਕਰਕੇ ਬਹੁਤ ਤੱਤੀਆਂ ਹਵਾਵਾਂ ਚੱਲਦੀਆਂ ਨੇ, ਇਸਤਰੀ ਤੇ ਮਨੁੱਖ ਇਸ ਹਵਾ ਵਿੱਚ ਤਪ ਰਹੇ ਸਨ।
ਕਿਉਂ ਖਲ ਉੱਚਰੇ ਬਚਨ ਕੁਟਾਲੇ, ਰਿਦਾ ਤਪਾਏ ਦੇ ਤਿਰਤ ਨਾਲੇ।
ਮੂਰਖ ਬੰਦਾ ਜਿਹੜਾ ਨਾ ਕੁਬਚਨ ਬੋਲਦਾ ਹੈ ਆਪਣੀ ਜੇਬਾਂ ਤੋਂ, ਤੇ ਦੂਜਿਆਂ ਦੇ ਸਿਰ ਦੇ ਜਿਹੜੇ ਨੇ ਉਹ ਸਾੜ ਦਿੰਦਾ ਹੈ।
ਕਿਉਂ ਜਗ ਭਗਤ ਹੀ ਨਾ ਪ੍ਰਾਣੀ, ਜਨਮ ਮਰਨ ਮੈਂ ਨਿਤ ਦੁੱਖ ਕਰਨੇ।
ਇਸ ਤਰ੍ਹਾਂ ਕਹਿ ਲੋ ਜਿਉਂ ਜਗ ਭਗਤ ਕੀਨ ਕਾ ਪ੍ਰਾਣੀ, ਜਿਵੇਂ ਜਗ ਦੇ ਵਿੱਚ ਭਗਤੀ ਤੋਂ ਕੀਨਾ ਮਨੁੱਖ ਕਾ, ਤੇ ਉਹਨੂੰ ਜਨਮ ਮਰਨ ਦਾ ਦੁੱਖ ਲੱਗਦਾ ਏ।
ਸੁੱਕੇ ਜਲ ਕਰਦਮ ਬੇਰਾਨੀ, ਜਨ ਪ੍ਰੇਮੀ ਗੁਰ ਸੀਕ ਸਿਖਾਨੇ।
ਸੋ ਇਸ ਤਰ੍ਹਾਂ ਜਿਹੜਾ ਪਾਵਨ ਜਿਹੜੇ ਸੁੱਕੇ ਜਲ ਕਰਦਮ ਬਿਰਖਾਨੀ, ਜਿਹੜਾ ਜਲ ਕਾ ਉਹ ਇਸ ਤਰ੍ਹਾਂ ਤਲਾਬਾਂ ਵਿੱਚੋਂ ਸੁੱਕ ਗਿਆ ਕਾ, ਤੇ ਇਸ ਤਰ੍ਹਾਂ ਗੁਰ ਪਿਆਰਿਓ ਜਿਹੜੇ ਜਨ ਨੇ ਉਹਨਾਂ ਵਿੱਚੋਂ ਪ੍ਰੇਮ, ਕਿ ਜਿਹੜਾ ਪ੍ਰੇਮ ਕਾ ਉਹ ਅੰਦਰੋਂ ਘਟਦਾ ਜਾ ਰਿਹਾ, ਜਿਹਦੇ ਕਰਕੇ ਬਾਹਰੀ ਤੌਰ ਤੇ ਸੁੱਖ ਆਨੰਦ ਮਿਲਣਾ ਸੀ।
ਪੰਛੀ ਹੈ ਤੁਰ ਛਾਇਆ, ਵੈਸੇ ਤਪਤੇ ਤੇ ਦੁੱਖ ਪਾਇਆ।
ਇਸੇ ਕਰਕੇ ਪਸ਼ੂ ਪੰਛੀ ਜਿਹੜੇ ਨੇ ਉਹ ਛਾਇਆ ਵੇਖਦੇ ਨੇ, ਪਰ ਸਾਰਿਆਂ ਨੂੰ ਤਪਸ਼ ਕੀ ਮਿਲਦੀ ਕੈ।
ਬਹੁਤ ਜਗਤ ਸੁਖ ਤੇ ਜਗਿਆ ਸੀ, ਜਿਉਂ ਮਿਲ ਸਤਸੰਗਤ ਸੁਖ ਰਾਤੇ।
ਜਿਵੇਂ ਬਹੁਤ ਜਗਤ ਜਿਹੜਾ ਨਾ ਉਹ ਦੁਖੀ ਹੁੰਦਾ ਹੈ, ਪਰ ਜਦੋਂ ਸਤ ਸੰਗਤ ਵਿੱਚ ਮਿਲਦਾ ਹੈ ਤੇ ਇਸੇ ਮਿਲ ਨਾਲ ਸੁਖ ਮਿਲਣਾ ਕੈ।
ਭਾਵੇਂ ਬੋ ਸੀਤਲ ਤਾ ਪਾਮੀ, ਭਾਗ ਜਗੇ ਜਿਉਂ ਗੁਰ ਕੀ ਬਾਣੀ।
ਇਸ ਤਰ੍ਹਾਂ ਸ਼ੀਤਲਤਾ ਪਾਣੀ ਜੇ ਕਿਰਪਾ ਹੋ ਜਾਵੇ ਫਿਰ ਇਹ ਬਖਸ਼ਿਸ਼ਾਂ ਰੂਪੀ ਸੰਗਤ ਮਿਲਦੀ ਕਹਿ, ਭਾਗ ਜਾਗ ਜਾਣ ਤੇ ਗੁਰ ਕੀ ਬਾਣੀ ਪੜਿਆ ਕਰਦੇ ਕੰਨ ਜਾਣ।
ਅਜ ਗ੍ਰੀਖਮ ਹੈ ਸ਼੍ਰੀ ਜਗ ਸਾਈ, ਵਿਚਰਤ ਲੀਲਾ ਕਰਤ ਸੁਹਾਏ।
ਐਸਾ ਗ੍ਰੀਖਮ ਰੁੱਤ ਬਣ ਆਈ ਕਾ ਗਰਮੀ ਦੀ, ਐਸੇ ਦ੍ਰਿਸ਼ ਵਿੱਚ ਮੇਰੇ ਮਾਲਕ ਜੀ ਇਸ ਜਗਤ ਵਿੱਚ ਵਿਚਰ ਰਹੇ ਸਨ।
ਜੈ ਸਰਵਰ ਛਾਇਆ ਰਮਣੀ ਕੀ, ਤੈ ਚਾਰਨ ਸੁਰਬੀ ਬਿਜਨੀ ਕੀ।
ਜਿੱਥੇ ਮਹਾਰਾਜ ਸੁੰਦਰ ਛਾਇਆ ਵੇਖਦੇ ਨੇ ਰਮਣੀ ਕੀ, ਉੱਥੇ ਆਪਣੇ ਜਿਹੜੇ ਪਸ਼ੂ ਨੇ ਉਹ ਚਾਰਦੇ ਕੰਨ।
ਜੈ ਸੁੰਦਰ ਜਲ ਸੀ ਤਿਲ ਖਾਲੀ, ਤੈ ਖੇਲੈ ਮਾਲਕ ਮਿਲ ਨਾਲੇ।
ਜਿੱਥੇ ਵੇਖਦੇ ਨੇ ਕਿ ਸੁੰਦਰ ਸ਼ੀਤਲ ਠੰਡਾ ਜਲ ਕੈ, ਤੇ ਰੁੱਖਾਂ ਦੀ ਛਾਂ ਉਹਦੇ ਬੱਚਿਆਂ ਨਾਲ ਮਿਲ ਕੇ ਖੇਡਦੇ ਕੰਨ।
ਸਭ ਬਾਸਰ ਮਨ ਬੀਜ ਬਿਹਾਰੈ, ਆਵੇ ਰਜਨੀ ਸਦਨ ਗੁਜਾਰੈ।
ਇਸ ਤਰ੍ਹਾਂ ਜਿਹੜਾ ਦਿਨ ਕੈ ਉਹ ਸਾਰਾ ਜੰਗਲ ਵਿੱਚ ਬਤੀਤ ਹੋ ਜਾਂਦਾ, ਤੇ ਰਾਤ ਪੈਂਦੀ ਏ ਸਾਹਿਬ ਜੀ ਘਰ ਪਰਤਦੇ ਕੰਨ।
ਉਹ ਖੁਰ ਧੂਰ ਬਦਨ ਪਰ ਲਾਗਾ, ਜਨ ਪੰਕਜ ਪਰ ਸ਼ੁਭਦ ਪਰਾਗਾ।
ਇਸ ਤਰ੍ਹਾਂ ਧਰਤੀ ਦੀ ਧੂੜ ਜਿਹੜੀ ਹੈ ਨਾ ਉਹ ਸੁੰਦਰ ਮੁਖ ਤੇ ਲੱਗਦੀ ਕੈ, ਜਿਵੇਂ ਆਪ ਜੀ ਵੇਖਦੇ ਹੋ ਕਿ ਕਮਲ ਦੇ ਉੱਤੇ ਜਿਵੇਂ ਧੂੜ ਪੈਂਦੀ ਕੈ।
ਪੰਕਜ ਸਾਏ ਮਾਤ ਬਲ ਜਾਏ, ਬਦਨ ਪਹੁੰਚਦੇ ਕੈ ਇਸ ਲਾਏ।
ਮਾਤਾ ਤ੍ਰਿਪਤਾ ਜੀ ਆਪਣੀ ਗੋਦ ਵਿੱਚ ਬਿਠਾ ਲੈਂਦੇ ਨੇ ਸਤਿਗੁਰਾਂ ਨੂੰ ਜਦੋਂ ਸਾਹਿਬ ਘਰ ਆਉਂਦੇ ਨੇ, ਤੇ ਬਹੁਤ ਹੀ ਸੁੰਦਰ ਆਪਣੇ ਸੁੰਦਰ ਖੱਤਾਂ ਨਾਲ ਸੁੰਦਰ ਵਸਤਰ ਨਾਲ ਸਾਹਿਬ ਜੀ ਦਾ ਸੁੰਦਰ ਮੁਖ ਸਾਫ ਕਰਦੇ ਨੇ।
ਕਰਤ ਦੁਲਾਰ ਸੰਗ ਪ੍ਰਿਆ ਮਾਨੀ, ਤਾਤ ਨਕੀ ਜੈਬ ਬਣ ਜਾਂਦੇ।
ਬਹੁਤ ਹੀ ਪਿਆਰ ਕਰਦੇ ਨੇ ਮਾਤਾ ਤ੍ਰਿਪਤਾ ਜੀ ਗੋਦ ਵਿੱਚ ਬਿਠਾ ਕਰਕੇ, ਤੇ ਵਾਰਨੇ ਬਲਕਾਰਨੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਤੋਂ ਜਾਂਦੇ ਕੰਨ।
ਤਾਤ ਨਕੀ ਜੈਬ ਬਣ ਜਾਨੀ, ਆਸਪ ਲਗੀ ਅੰਤ ਕੇ ਸੰਗਾ, ਸ਼ੁਭ ਰੰਗ ਤੇ ਭਇਓ ਕੁਰੰਗਾ।
ਗੋਦ ਵਿੱਚ ਬਿਠਾ ਕੇ ਆਖਦੇ ਨੇ ਕਿ ਹੁਣ ਤੁਸੀਂ ਜੰਗਲ ਵਿੱਚ ਨਾ ਜਾਇਆ ਜੇ ਮੱਝਾਂ ਲੈ ਕਰਕੇ, ਜਿਸ ਕਰਕੇ ਤੁਹਾਡਾ ਸੁੰਦਰ ਸਰੂਪ ਜਿਹੜਾ ਨਾ ਧੁੱਪ ਦੇ ਨਾਲ, ਇਹ ਰੰਗ ਵੀ ਤੁਹਾਡਾ ਸੁੰਦਰ ਕੈਸਾ ਹੁੰਦਾ ਜਾਂਦਾ ਸਰ ਸੋ ਅੰਗ ਵੀ ਤੁਹਾਡੇ ਦੁਰਬਲ ਹੋ ਗਏ ਨੇ
ਅਨਿਚਰਤ ਬੇਦੁਰਬਲ ਅੰਗਾ ਪੁਰ ਮੈਂ ਖੇਲੋ ਸੰਗੇ ਮੰਗਾ
ਤੁਹਾਡੇ
ਅੰਗ ਕਮਜ਼ੋਰ ਹੋ ਚੁੱਕੇ ਨੇ ਤੁਸੀਂ ਬਾਹਰ ਨਾ ਜਾਇਆ ਕਰੋ ਹੁਣ ਆਪਣੇ
ਘਰ ਵਿਚ ਰਹਿ ਕਰਕੇ ਹੀ ਜੰਗਲ ਵਿਚ ਬਿਤਾ ਦਿੰਦੇ ਹੋ ਤੇ ਸਾਡੀਆਂ ਅੱਖਾਂ ਜਿਹੜੀਆਂ ਆਪ ਜੀ ਦੇ ਦਰਸ਼ਨਾਂ ਨੂੰ ਅੰਦਰ ਲਲਚਾਉਂਦੀਆਂ ਰਹਿੰਦੀਆਂ ਸਨ
ਜਾਵੇਂ ਦਾਸ ਜੇ ਸੁਰ ਵਿਚਾਰ ਤੁਮ ਕਰ ਰਹੀ ਹੋ ਮੇਰੇ ਬਿਦਾਰਨ
ਇਹਨੇ ਦੱਸ ਰਹੇ ਆਪਣੇ ਨੌਕਰ ਨੇ ਉਹ ਆਪੇ ਹੀ ਕਰਨਗੇ ਤੁਸੀਂ ਘਰ ਵਿਚ ਰਹਿ ਕੇ ਮੈਨੂੰ ਸੁੱਖ ਬਖਸ਼ੋ
ਕਰ ਦੁਲਾਰ ਬੋ ਸੁਧ ਬੈਸਾਇਓ ਚਲ ਸਤਕਾਲ ਕਾਲੂ ਤੇ ਆਇਓ
ਇਸ ਤਰ੍ਹਾਂ ਪਿਆਰ ਕੀਤਾ ਮਾਤਾ ਤ੍ਰਿਪਤਾ ਜੀ ਨੇ ਤੇ ਘਰ ਰੱਖਿਆ ਇਹਨੇ ਚਿਰ ਨੂੰ ਪਿਤਾ ਮਹਿਤਾ ਕਾਲੂ ਜੀ ਆਏ ਸਨ
ਪਤੀ ਸੋ ਕਹਿਤ ਏਕ ਹਮ ਤਾਤਾ ਸੂਗੀ ਨੂੰ ਸੁਰਬੀ ਕੋ ਤਾਤਾ
ਮਾਤਾ ਤ੍ਰਿਪਤਾ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਆਖਿਆ ਇੱਕੋ ਆਪਣਾ ਪੁੱਤਰ ਕਹਿ ਤੇ ਤੁਸੀਂ ਉਹਨੂੰ
ਮੱਝਾਂ ਦਾ ਰਖਵਾਲਾ ਬਣਾ ਦਿੱਤਾ ਸਾਰਾ ਦਿਨ ਇਹਨਾਂ
ਦਾ ਬਾਹਰ ਲੰਘ ਜਾਂਦਾ ਸੋਹਣਾ ਇਹਨਾਂ ਦਾ ਮੁੱਖ ਮੁਰਝਾਇਆ ਹੋਇਆ ਏ
ਆਪਣਾ ਭੇਜੀਏ ਸੁਰਬੀ ਸੰਗਾ ਕੋਈ ਗੋ ਦੁਰਬਲ ਮਿਰਦੁਲ ਸੁਅੰਗਾ
ਹੁਣ ਇਹਨਾਂ ਨੂੰ ਇਹਨਾਂ ਮੱਝਾਂ ਨਾਲ ਨਾ ਭੇਜਿਆ ਜੇ ਘਰ ਕੀ ਰੱਖਿਆ ਜੇ ਜਦੋਂ ਜਾਂਦੇ ਨੇ ਇਹਨਾਂ ਦੇ ਅੰਗ ਕਮਜ਼ੋਰ ਹੋ ਗਏ ਸਨ
ਜਬ ਦੰਪੀ ਸਮਝੇ ਅਸ ਰੀਤੀ ਬਦੀ ਪੁੱਤਰ ਦੋ ਪਾਵਨ ਪ੍ਰੀਤੀ
ਹੁਣ ਇਸ ਤਰ੍ਹਾਂ ਮਾਤਾ ਪਿਤਾ ਦੇ ਮਨ ਵਿੱਚ ਐਸੀ ਵਿਚਾਰ ਆਈ ਐਸਾ ਜਿਹੜਾ ਪੁੱਤਰ ਮੋਹ ਜਿਹੜਾ ਇਹਨਾਂ ਬਾਹਰੋਂ ਵਧਿਆ ਸੈ
ਬੋਰ ਨਾ ਬਨ ਮੈਂ ਪਧਵਨ ਕੀਨਾ ਕਰ ਰੱਖ ਮਾਤ ਪਿਤਾ ਸੁਖ ਲੀਨਾ
ਮਾਤਾ ਪਿਤਾ ਨੇ ਹੁਣ ਸਤਿਗੁਰਾਂ ਨੂੰ ਬਾਹਰ ਨਾ ਜਾਣ ਦਿੱਤਾ ਘਰ ਵਿੱਚ ਰਹਿ ਕੇ ਹੀ ਮੇਰੇ ਮਾਲਕ ਦੇ ਚਰਨਾਂ ਦਾ ਸੁੱਖ ਮਾਣਿਆ
ਦੋਹੇਰਾ ਸੁਖ ਸਾਗਰ ਨਾਗਰ ਗੁਰੂ ਜਗਤੀ ਉਜਾਗਰ
ਐਸਾ ਸਤਿਗੁਰ ਜੀ ਜਿਹੜੇ ਸੁੱਖਾਂ ਦੇ ਸਾਗਰ ਸਨ ਕਿਰਪਾਲੂ ਦਾਤਾ ਜੀ ਨੇ ਮੇਰਾ ਕਰਨ ਵਾਲੇ ਚਤੁਰ ਜਿਹੜੇ ਜਾਗ ਦੇ ਵਿੱਚ ਉਜਾਗਰ ਹੋਏ ਨੇ
ਕਰਨੇ ਭਗਤ ਪ੍ਰਕਾਸ਼ ਕੋ ਪ੍ਰਿਤ ਦੇ ਅਨੂਪ
ਜਿਹੜੇ ਇਸ ਜਗਤ ਦੇ ਵਿੱਚ ਭਗਤ ਕਰਨ ਵਾਸਤੇ ਆਏ ਨੇ ਸੰਸਾਰ ਨੂੰ ਸੁੱਖ ਦੇਣ ਵਾਸਤੇ ਆਏ ਸਨ ਐਸੇ ਬੇਦੀ ਕੁਲਦੀਪ ਦੁਨੀਆਂ ਦਾ ਭਲਾ ਕਰਨ ਆਏ ਨੇ ਐਸੇ ਕਿਰਪਾਲੂ ਦਾਤਾ ਜੀ ਨੇ ਜਗਤ ਨੂੰ ਸੁੱਖ ਬਖਸ਼ਿਆ ਕਿਰਪਾਲੂ ਦਾਤਾ ਜੀ ਦੇ ਗੁਰ ਇਤਿਹਾਸ ਨੂੰ ਆਪ ਜੀ ਨੇ ਪਿਆਰ ਸਹਿਤ ਸਰਵਣ ਕੀਤਾ ਕਹਿ ਮਹਾਰਾਜ ਮੇਰਾ ਕਰਨ ਆਪ ਸਰਬੱਤ ਸੰਗਤਾਂ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੇਅੰਤ ਧੰਨਵਾਦ ਵਿਚਾਰਨ ਕਰਦੇ ਹਾਂ ਕੋਈਆਂ ਭੁੱਲਾਂ ਖਿਮਾ ਕਰਨੀਆਂ ਸਾਰੇ ਪਿਆਰ ਸਹਿਤ ਸਿਮਰੀਏ ਵਿਸਰਨਾ ਹੀ ਦਾਤਾ ਵਿਸਰਨਾ ਹੀ ਦਾਤਾ